ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾ ਚੌਕੋਏ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਉਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਜੋ ਸ਼ਬਦ ਜੋ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਾਸਰੀ ਦਾ ਇਹ ਪਹਿਲਾ ਸ਼ਬਦ ਹੈ। ਇਸ ਵਿੱਚ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਨਾਮ ਦੀ ਜਾਚਨਾ, ਉਸ ਦੇ ਨਾਮ ਤੋਂ ਕੁਰਬਾਨ ਜਾਣਾ, ਪ੍ਰਭੂ ਜੀ ਦੀ ਨਿੱਤ ਨਵੇਲਾਪਨ ਨਿੱਤ ਨਵੀਨਤਾ ਤਾਜ਼ਗੀ ਉਸ ਦਾ ਜ਼ਿਕਰ ਕੀਤਾ ਹੈ। ਆਓ ਇੱਕ ਤਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਜੋ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਹੈ ਉਸ ਅਨੁਸਾਰ ਕਰਾਂਗੇ ਔਰ ਦੂਸਰਾ ਆਪ ਸਮੂਹ ਸੰਗਤ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਕਿ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਨੂੰ ਇੱਕ ਸਦੀ 100 ਸਾਲ ਹੋ ਗਿਆ ਉਹਨਾਂ ਦੀ ਸ਼ਹਾਦਤ ਨੂੰ। ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਜਿਸ ਦੇ ਵਿਸ਼ੇਸ਼ ਸਮਾਗਮ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨਗਰ ਵਿਖੇ ਜੋ ਪਾਕਿਸਤਾਨ ਤੋਂ ਆਏ ਇੱਥੇ ਵਸੇ ਗੋਦਰਪੁਰ ਉੱਥੇ ਆਯੋਜਿਤ ਕੀਤੇ ਗਏ ਔਰ ਰਾਤ ਨੂੰ ਜੋ ਬੀਤੀ ਰਾਤ ਹੈ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸੰਖੇਪ ਜੇ ਗੁਰਮਤਿ ਦੀਵਾਨ ਆਯੋਜਿਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਉਹ ਇਸ ਕਰਕੇ ਵੀ ਸਨ ਸਮੁੱਚੇ ਸਿੱਖ ਜਗਤ ਅੰਦਰ ਦੇਸ਼ ਪ੍ਰਦੇਸ਼ ਕਿਤੇ ਵੀ ਕੋਈ ਬੈਠਾ ਹੈ ਜੋ ਵਰਤਮਾਨ ਭਾਰਤੀ ਹਕੂਮਤ ਹੈ ਇਸਨੇ ਬਿਲਕੁਲ ਐਨ ਮੌਕੇ ਤੇ ਜੋ ਜਥਾ ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ ਜੀ ਵਿਖੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਜਾ ਰਿਹਾ ਸੀ ਉਹਨੂੰ ਐਨ ਮੌਕੇ ਤੇ ਪ੍ਰਵਾਨਗੀ ਨਹੀਂ ਦਿੱਤੀ, ਰੋਕ ਦਿੱਤਾ ਗਿਆ। ਬਹੁਤ ਵੱਡਾ ਇੱਕ ਧੱਕਾ ਕੀਤਾ ਤੇ ਇਹ ਸੱਚਾਈ ਹੈ, ਜਿਸ ਨਾਲ ਧੱਕਾ ਹੁੰਦਾ ਉਹਨੂੰ ਧੱਕੇ ਦੀ ਸਮਝ ਪੈਂਦੀ ਹੈ ਕੀ ਮੇਰੇ ਨਾਲ ਵਾਪਰਿਆ। ਧੱਕਾ ਕਰਨ ਵਾਲਿਆਂ ਦਾ ਪੱਖ ਪੂਰਨ ਵਾਲੇ ਕਈ ਤਰ੍ਹਾਂ ਦੀਆਂ ਦਲੀਲਾਂ ਦੇਈ ਜਾਣਗੇ। ਰਾਤਵੀ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਗਲੀ ਸਦੀ ਤੱਕ, 100 ਸਾਲ ਤੱਕ ਇਹ ਤਵਾਰੀਖ ਵਿੱਚ ਲਿਖਿਆ ਜਾਏਗਾ, ਆਉਣ ਵਾਲੇ ਸਮੇਂ ਵਿੱਚ ਸਦਾ ਲਈ, ਕਿ ਜਦੋਂ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ ਸ਼ਤਾਬਦੀ ਹੋਈ, ਉਸ ਵਕਤ ਦੀ ਹਕੂਮਤ ਨੇ ਸਿੱਖਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕ ਦਿੱਤਾ। ਇਸ ਕਰਕੇ ਵਿਸ਼ੇਸ਼ ਸਮਾਗਮ ਰਾਤ ਰੱਖੇ ਗਏ, 2 ਦਿਨ ਅੱਜ ਔਰ ਕੱਲ ਆਪ ਜੀ ਦੇ ਸਨਮੁਖ ਮੈਂ ਹਾਜ਼ਰੀ ਭਰਨੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੱਕ ਤਾਂ ਉਹਨਾਂ ਸ਼ਹੀਦਾਂ ਨੂੰ ਆਪਾਂ 2 ਦਿਨਾਂ 'ਚ ਯਾਦ ਕਰਾਂਗੇ, ਔਰ ਦੂਸਰਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਉਸ ਹੁਕਮ ਦੀ ਵਿਚਾਰ ਵੀ ਆਪ ਜੀ ਦੇ ਸਨਮੁਖ ਕੀਤੀ ਜਾਏਗੀ। ਆਓ, ਦੇਸ਼ ਪ੍ਰਦੇਸ਼ ਵਿੱਚ ਜਿੱਥੇ ਜਿੱਥੇ ਵੀ ਆਪ ਜੀ ਬੈਠ ਕੇ ਇਸ ਅਸਥਾਨ ਤੋਂ ਰੋਜ਼ਾਨਾ ਇਹ ਵਿਸ਼ੇਸ਼ ਗੁਰਮਤ ਵਿਚਾਰ, ਗੁਰੂ ਸ਼ਬਦ ਵਿਚਾਰ ਸਰਵਣ ਕਰਦੇ ਹੋ, ਆਪ ਜੀ ਬਖਸ਼ੋ ਅਸੀਸ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਪਣੀ ਕਿਰਪਾ ਬਖਸ਼ਿਸ਼ ਵਰਤਾਨ, ਆਪ ਵਿੱਚ ਵਰਤ ਕੇ ਸਤਿਗੁਰੂ ਬਾਣੀ ਦੀ ਸ਼ਬਦ ਦੀ ਇਤਿਹਾਸ ਦੀ ਵਿਚਾਰ ਭੈ ਭਾਵਨੀ ਸ਼ਰਧਾ ਨਾਲ ਕਰਾ ਲੈਣ, ਅਦਬ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਜੀ,
ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ।
ਰਾਗ ਤਨਾਸਰੀ ਹੈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਇਸ ਨੂੰ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਸਤਿਗੁਰਾਂ ਨੇ ਇਹ ਜੋ ਸ਼ਬਦ ਹੈ ਇਹ ਚੌਪਦੇ ਦੇ ਰੂਪ ਵਿੱਚ ਉਚਾਰਨ ਕੀਤਾ ਹੈ। ਕਹਿਣ ਤੋਂ ਮੁਰਾਦ ਇਸ ਅੰਮ੍ਰਿਤ ਸ਼ਬਦ ਦੇ 4 ਪਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਸਤਿਗੁਰਾਂ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਜਿਸ ਦਾ ਜ਼ਿਕਰ ਅਸੀਂ ਵੈਸੇ ਬਹੁਤ ਵਾਰੀ ਕੀਤਾ। ਇਹ 4 ਪਦੇ ਨੇ। ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਕਰਦੇ ਹਨ।
ਇੱਕ ਓਅੰਕਾਰ,
ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਉਸ ਅਦੁੱਤੀ ਅਕਾਲ ਪੁਰਖ ਵਰਗਾ ਹੋਰ ਦੂਸਰਾ ਕੋਈ ਵੀ ਨਹੀਂ। ਉਹ ਇੱਕ ਹੋ ਕੇ ਸਭ ਦੀ ਸੰਭਾਲ ਕਰ ਰਿਹਾ ਹੈ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਵਰਤਿਆ, ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਜਾਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ, ਏਕ ਤੁਈ ਏਕ ਤੁਹੀ। ਜਾਂ ਬਚਨ ਅਸੀਂ ਪੜ੍ਹਦੇ ਹਾਂ, ਤੁਦ ਬਿਨ ਦੂਜਾ ਨਾਹੀਂ ਹੋਏ, ਤੂੰ ਕਰਤਾਰ ਕਰੈ ਸੋ ਹੋਏ। ਇੱਕ ਓਵੰਕਾਰ, ਉਹ ਇੱਕ ਹੈ, ਉਸ ਇੱਕ ਵਰਗਾ ਦੂਸਰਾ ਇੱਕ ਕੋਈ ਨਹੀਂ, ਉਸ ਦਾ ਕੋਈ ਸ਼ਰੀਕ ਨਹੀਂ, ਉਸ ਵਰਗਾ ਹੋਰ ਕੋਈ ਨਹੀਂ। ਉਹ ਉਪਮਾ ਤੋਂ ਰਹਿਤ ਹੈ ਔਰ ਇੱਕ ਰਸ ਵਿਆਪਕ ਹੈ।
ਸਤਨਾਮ
ਸਤਨਾਮ ਉਹ ਸਦੀਵ ਕਾਰ ਰਹਿਣ ਵਾਲਾ ਹੈ, ਉਹ ਸਤ ਹੈ, ਜਾਂ ਇਉਂ ਸ਼ਬਦ ਕਹਿ ਲਈਏ ਉਸ ਦਾ ਨਾਮ ਸਤ ਹੈ, ਉਸ ਦੇ ਨਾਮ ਨੇ ਕਦੀ ਖਤਮ ਨਹੀਂ ਹੋਣਾ। ਇਹ ਵੀ ਬੇਨਤੀ ਹੈ ਕਿ ਸਤਨਾਮ ਇੱਕ ਤਾਂ ਅਸੀਂ ਮਾਨਵੀ ਬੋਲੀ ਵਿੱਚ ਬੋਲਦੇ ਹਾਂ, ਜਿਹੜੀ ਸਾਡੀ ਸ਼ਬਦਾਵਲੀ ਸੀ ਸਤਨਾਮ ਕਹਿੰਦੇ ਹਾਂ, ਜੇ ਲਿਖਾਂਗੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਸਵਰੂਪ ਜਿਹੜਾ ਖਾਸ ਕਰਕੇ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ ਤੇ ਮੰਮਾ ਹੈ ਸਤਨਾਮ। ਲਫਜ਼ੀ ਅਰਥ ਅਸੀਂ ਸਾਰੇ ਕਰਨੇ ਹਾਂ ਸਦੀਵ ਰਹਿਣ ਵਾਲਾ ਜਿਸ ਦਾ ਨਾਮ ਸਤ ਹੈ, ਪਰ ਇਹ ਬੇਨਤੀ ਇਹ ਸਤਨਾਮ ਲਫਜ਼ ਵੀ ਇਹ ਅੱਖਰ ਵੀ ਅਸੀਂ ਲੋਕਾਂ ਨੇ ਆਪਣੇ ਅੰਦਰੋਂ ਨਿਕਲਦੀਆਂ ਹੋਈਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਧੁਨੀਆਂ ਦੇ ਅਨੁਸਾਰ ਇਹਨਾਂ ਅੱਖਰਾਂ ਦੀ ਪਹਿਚਾਣ ਬਣਾਈ ਹੈ, ਸੱਸੇ ਦੀ, ਤੱਤੇ ਦੀ, ਨੰਨੇ ਦੀ, ਮੰਮੇ ਦੀ। ਪਰ ਜਦੋਂ ਇਹ ਧੁਨੀ ਵੀ ਨਹੀਂ ਸੀ, ਕੁਛ ਵੀ ਨਹੀਂ ਸੀ, ਤੇ ਸਤਨਾਮ ਉਦੋਂ ਵੀ ਸੀ, ਫਿਰ ਬੇਨਤੀ ਹੈ ਸਤਨਾਮ ਅਸੀਂ ਆਪਣੀ ਸ਼ਬਦਾਵਲੀ ਚ ਵਰਤ ਰਹੇ ਹਾਂ, ਪਰ ਸਤਨਾਮ ਦਾ ਅਰਥ ਕਿ ਉਹਦੀ ਹੋਂਦ ਜਦੋਂ ਕੁਛ ਵੀ ਨਹੀਂ ਉਦੋਂ ਵੀ ਸੀ, ਅੱਜ ਵੀ ਹੈ, ਤੇ ਜਦੋਂ ਸਭ ਕੁਛ ਸਮੇਟਿਆ ਜਾਏਗਾ ਉਹ ਫਿਰ ਵੀ ਕਾਇਮ ਹੀ ਰਹੇਗਾ। ਜਿਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਸੱਚੇ ਜੁਗਾਦ ਸੱਚੇ ਜਿਸ ਲਈ ਸ਼ਬਦ ਵਰਤੇ, ਇਹਦਾ ਮਤਲਬ ਉਸ ਦੀ ਹੋਂਦ, ਇਸ ਨੂੰ ਸਤਿਗੁਰਾਂ ਨੇ ਸਤ ਨਾਮ ਤੇਰਾ ਪਰਾ ਪੁਰਬਲਾ, ਇਹ ਵੀ ਲਫਜ਼ ਵਰਤਿਆ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕੀਤੀ। ਇੱਕ ਹੈ ਅਦੁੱਤੀ ਹੈ, ਇੱਕ ਰਸ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਹ ਸਦੀਵ ਹੋਂਦ ਵਾਲਾ ਹੈ,
ਕਰਤਾ ਪੁਰਖ,
ਉਹ ਹਰ ਚੀਜ਼ ਦਾ ਕਰਤਾ ਹੈ, ਹਰ ਕਾਰ ਦਾ ਕਾਦਰ ਜੋ ਹੈ, ਹਰ ਚੀਜ਼ ਨੂੰ ਹਰ ਕੰਮ ਨੂੰ ਕਰਨ ਵਾਲਾ ਉਹ ਕਰਤਾ ਪੁਰਖ ਵਾਹਿਗੁਰੂ ਹੈ।
ਨਿਰਭਉ ਨਿਰਵੈਰ,
ਸਭ ਕੁਝ ਕਰਕੇ ਜੋ ਕੁਝ ਉਹਨੇ ਕੀਤਾ ਉਹ ਸਾਰੇ ਦੇ ਵਿੱਚ ਆਪ ਹੀ ਸਮਾ ਗਿਆ ਹੈ। ਫਿਰ ਬੇਨਤੀ, ਕਰਤਾ ਹੈ, ਪੁਰਖ ਹੈ, ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਇਸ ਦੀ ਵਿਆਖਿਆ ਆਪਾਂ ਬੜੀ ਵਾਰੀ ਕੀਤੀ, ਜੋ ਉਸਨੇ ਬਣਾਇਆ ਹਰ ਬਣਾਈ ਹੋਈ ਚੀਜ਼ ਵਿੱਚ, ਜੜ ਹੋਵੇ, ਚੇਤਨ ਹੋਵੇ, ਸਪੇਸ ਹੋਵੇ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ, ਸਾਰੀਆਂ ਥਾਵਾਂ ਤੇ ਆਪ ਸਭ ਕੁਝ ਬਣਾ ਕੇ ਉਸ ਦੇ ਵਿੱਚ ਆਪ ਵਿਦਮਾਨ ਹੈ, ਜਿਹਨੂੰ ਅਸੀਂ ਸਤਿਗੁਰੂ ਕੀ ਬਾਣੀ 'ਚ ਇਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ, ਕਰ ਆਸਨ ਡਿੱਠੋ ਚਾਓ। ਇਸ ਤੁਕ ਨੂੰ ਧਿਆਨ 'ਚ ਰੱਖਿਓ, ਉਹਨੇ ਕੀਤਾ ਸਭ ਕੁਝ ਬਣਾਇਆ, ਬਣਾ ਕੇ ਉਹਨੂੰ ਚਾਅ ਨਾਲ ਦੇਖ ਰਿਹਾ ਤੇ ਦੇਖ ਵੀ ਰਿਹਾ ਤੇ ਆਪ ਹੀ ਉਹਦੇ ਵਿੱਚ ਬੈਠਾ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ ਉਹ ਕਰਤਾ ਹੈ, ਸਾਰੀਆਂ ਥਾਵਾਂ ਤੇ ਸਮਾਇਆ ਹੈ, ਨਿਰਭਉ, ਉਹਨੂੰ ਕਿਸੇ ਕਿਸਮ ਦਾ ਕੋਈ ਭੈ ਹੈ ਹੀ ਨਹੀਂ, ਕੋਈ ਡਰ ਨਹੀਂ, ਉਹ ਭੈ ਤੋਂ ਰਹਿਤ ਹੈ, ਨਾ ਉਹਨੂੰ ਜਨਮ ਦਾ, ਨਾ ਮੌਤ ਦਾ, ਨਾ ਮਾਨ ਦਾ, ਨਾ ਅਪਮਾਨ ਦਾ, ਕੁਛ ਵੀ ਉਹਨੂੰ ਭੈ ਨਹੀਂ। ਫਿਰ ਜੇ ਉਹ ਨਿਰਭਉ ਹੈ, ਉਸਨੂੰ ਕੋਈ ਡਰ ਨਹੀਂ, ਤੇ ਉਹ ਨਿਡਰ ਹੋ ਕੇ ਨਿਰਵੈਰਾ ਵੀ ਹੈ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹ ਕਿਉਂ ਸ਼ਬਦ ਦੋ ਵਰਤੇ, ਨਿਰਭਉ ਨਿਰਵੈਰ? ਕਈ ਵਾਰੀ ਬੰਦਾ ਥੋੜ੍ਹੀ ਬਾਤੀ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਨਹੀਂ, ਇਹਨੂੰ ਸਰੀਰਕ ਤੌਰ 'ਤੇ ਕੁਛ ਤਾਕਤ ਮਿਲ ਜਾਏ, ਅਤੇ ਕਈ ਵਾਰੀ ਬੰਦਾ ਤਾਕਤ ਆ ਕੇ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ, ਉਹ ਨਿਰਭਉ ਨਹੀਂ ਹੁੰਦਾ, ਉਹ ਵਕਤੀ ਤੌਰ 'ਤੇ ਲੋਕਾਂ ਦੇ ਨਾਲ ਜਾਂ ਆਪਣੇ ਧੜੇ ਨਾਲ, ਆਪਣੀ ਸਿਕਿਉਰਿਟੀ ਨਾਲ ਇਹ ਕਹਿੰਦਾ ਭੈ ਤੋਂ ਰਹਿਤ ਹਾਂ, ਪਰ ਯਾਦ ਰੱਖਿਓ ਉਹ ਬੰਦਾ ਭੈ ਰਹਿਤ ਵੀ ਨਹੀਂ ਅਤੇ ਉਹ ਬੰਦਾ ਵੈਰ ਰਹਿਤ ਵੀ ਨਹੀਂ, ਉਹ ਜਣੇ ਖਾਨੇ ਨਾਲ ਵੈਰ ਵੀ ਕਮਾਉਂਦਾ ਹੈ। ਪਰ ਪਰਮਾਤਮਾ ਨਿਰਭਉ ਨੂੰ ਕੋਈ ਡਰ ਵੀ ਨਹੀਂ, ਅਤੇ ਨਿਡਰ ਹੋਣ ਦੇ ਨਾਲ ਨਾਲ ਉਹ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵੈਰ ਨਹੀਂ ਕਮਾਉਂਦਾ।
ਅਕਾਲ ਮੂਰਤ
ਉਸ ਦੀ ਜਿਹੜੀ ਹੋਂਦ ਹੈ ਉਹ ਸਮੇਂ ਤੋਂ ਪਾਰ ਹੈ। ਅਕਾਲ ਮੂਰਤ, ਕਾਲ ਦਾ ਅਰਥ ਟਾਈਮ, ਕਾਲ ਦਾ ਅਰਥ ਮੌਤ। ਸੱਚ ਇਵੇਂ ਉਹਦੇ 'ਤੇ ਨਾ ਸਮਾਂ ਅਸਰ ਕਰਦਾ ਨਾ ਮੌਤ ਅਸਰ ਕਰਦੀ ਹੈ। ਅਤੇ ਮੂਰਤ ਦਾ ਅਰਥ ਆਪਾਂ ਕਰਾਂਗੇ ਜੀ ਹੋਂਦ, ਉਸ ਦੀ ਹੋਂਦ ਹੈ, ਉਹ ਸਮੇਂ ਤੋਂ ਰਹਿਤ ਹੈ, ਉਸ ਉੱਪਰ ਸਮਾਂ ਅਸਰ ਕੁਛ ਵੀ ਨਹੀਂ ਕਰਦਾ।
ਅਜੂਨੀ ਸਹਿ ਭੰਗ,
ਅਜੂਨੀ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜਨਮ ਮਰਨ ਵਿੱਚ ਨਹੀਂ। ਸਹਿ ਭੰਗ ਉਹ ਸੁਤੇ ਸਿੱਧ ਪ੍ਰਕਾਸ਼ਮਾਨ ਹੈ, ਜਿਹਨੂੰ ਸਤਿਗੁਰੂ ਕਹਿੰਦੇ ਨੇ ਅਨ ਭਉ ਪ੍ਰਕਾਸ਼, ਜਿਸ ਨੂੰ ਸਤਿਗੁਰੂ ਪੰਜਵੀਂ ਪੌੜੀ ਵਿੱਚ ਕਹਿੰਦੇ ਆ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਹੈ। ਸਹਿਭੰਗ ਦਾ ਅਰਥ ਆਪਣੇ ਆਪ ਸੁਤੇ ਸਿੱਧ ਪ੍ਰਕਾਸ਼ਮਾਨ, ਉਹ ਕਿਸੇ ਦਾ ਬਣਾਇਆ ਥਾਪਿਆ ਕਿਸੇ ਦੀ ਕਿਰਤ ਨਹੀਂ, ਉਹ ਕਿਸੇ ਦੀ ਕਿਰਤ ਵੀ ਨਹੀਂ, ਉਹ ਆਪਣੇ ਆਪ ਹੈ।
ਗੁਰ ਪ੍ਰਸਾਦ
ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਜ਼ਰੀਆ ਹੈ, ਉਹ ਸਿਰਫ ਗੁਰੂ ਕਿਰਪਾ ਹੈ। ਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼, ਭਾਵੇਂ ਕਿ ਆਪ ਹੁਕਮਨਾਮੇ ਦੀ ਕਥਾ ਸੁਣਦਿਆਂ ਇਹਦੇ ਅਰਥ ਬਹੁਤ ਵਾਰੀ ਇਸ ਅਸਥਾਨ ਤੇ ਸਿੰਘ ਸਾਹਿਬਾਨ ਗੁਰਮੁਖ ਪਿਆਰੇ ਕਥਾਵਾਚਕ ਵਿਚਾਰਵਾਨਾਂ ਤੋਂ ਸੁਣ ਚੁੱਕੇ ਹੋ, ਪਰ ਫਿਰ ਵੀ ਜੋ ਲੜੀਵਾਰ ਜਾਂ ਸਤਿਗੁਰੂ ਦੇ ਹੁਕਮ ਵਿੱਚ ਬਚਨ ਆਏ ਹੋਣ ਉਹਦੇ ਅੱਖਰੀ ਅਰਥ ਕਰਨੇ ਲਾਜ਼ਮੀ ਹੁੰਦੇ ਆ ਕਿ ਉਹ ਜਿਸ ਦੇ ਇੰਨੇ ਗੁਣ ਦੱਸੇ ਆ ਉਹ ਪਾਰ ਬ੍ਰਹਮ ਪਰਮੇਸ਼ਵਰ ਮਿਲ ਸਕਦਾ ਕੇਵਲ ਸਤਿਗੁਰੂ ਦੀ ਕਿਰਪਾ ਨਾਲ। ਗੁਰੂ ਹੀ ਹੈ ਕਿ ਜਿਹੜਾ ਉਸ ਨਾਲ ਮਿਲਾ ਸਕਦਾ ਹੈ। ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇੱਕ ਓਅੰਕਾਰ ਨੂੰ ਜਿਸ ਦੇ ਇੰਨੇ ਗੁਣ ਨੇ ਉਹਨੂੰ ਮਿਲਣ ਦਾ ਸਿਰਫ ਇੱਕੋ ਤਰੀਕਾ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੈ।
ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ।
ਸਤਿਗੁਰਾਂ ਨੇ ਇਸ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕੀਤੀ, ਜੀਓ ਡਰਤ ਹੈ ਆਪਣਾ। ਜੀਓ ਦਾ ਅਰਥ ਕਰਾਂਗੇ ਆਪਾਂ ਜਿੰਦ, ਕਿ ਸਾਡੀ ਜਿਹੜੀ ਜਿੰਦ ਹੈ ਉਹ ਡਰਦੀ ਹੈ, ਉਹ ਕੰਬ ਰਹੀ ਹੈ। ਕੈਸਿਓ ਕਰੀ ਪੁਕਾਰ, ਮੈਂ ਇਸ ਡਰ ਦਾ, ਇਸ ਭੈ ਦਾ ਜੋ ਮੇਰਾ ਅੰਦਰ ਡਰ ਰਿਹਾ, ਕੰਬ ਰਿਹਾ, ਮੈਂ ਇਸ ਦੀ ਪੁਕਾਰ ਕਿਸ ਕੋਲ ਜਾ ਕੇ ਕਰਾਂ। ਕਹਿਣ ਤੋਂ ਮੁਰਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਉਹ ਭੈ ਮੁਕਤ ਨੇ, ਸਾਨੂੰ ਸਮਝਾਉਂਦੇ ਪਏ ਨੇ ਕਿ ਇਹ ਜਿੰਦ ਕੰਬਦੀ ਹੈ, ਡਰਦੀ ਹੈ ਕਿ ਮੇਰੇ ਨਾਲ ਕੀ ਬਣੇਗਾ, ਆਉਣ ਵਾਲੇ ਭਵਿੱਖ ਬਾਰੇ ਸੋਚਦੀ ਹੈ। ਜਿਵੇਂ ਭਗਤ ਜੀ ਸਾਹਿਬ ਦਾ ਬਚਨ ਹੈ, ਤਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ, ਮੇਰਾ ਅੰਦਰ ਕੰਬ ਰਿਹਾ, ਡਰ ਰਿਹਾ। ਜਿਵੇਂ ਸਤਿਗੁਰੂ ਦਾ ਬਚਨ ਹੈ, ਇੱਕ ਆਪੀਨੈ ਪਤਲੀ ਸਹਿ ਕੇ ਰੇ ਬੋਲਾ, ਇੱਕ ਤਾਂ ਮੇਰਾ ਅੰਦਰ ਕਮਜ਼ੋਰ ਹੈ, ਦੂਸਰੇ ਉਸ ਖਵ ਸੰਪਤੀ ਪਰਮਾਤਮਾ ਦੇ ਬੋਲ ਮੈਂ ਕਿਵੇਂ ਜਰਾਂਗੀ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਇਹ ਜੀਓ ਜਿਹੜਾ ਹੈ ਇਹ ਡਰ ਰਿਹਾ ਹੈ, ਇਹ ਕੰਬ ਰਿਹਾ ਹੈ, ਅਤੇ ਮੈਂ ਆਪਣੇ ਇਸ ਡਰ ਨੂੰ, ਆਪਣੇ ਇਸ ਦੁੱਖ ਨੂੰ, ਆਪਣੀ ਇਸ ਪੀੜਾ ਨੂੰ, ਆਪਣੀ ਇਸ ਵੇਦਨਾ ਨੂੰ ਕਿਸ ਦੇ ਸਾਹਮਣੇ ਰੱਖਾਂ। ਫਿਰ ਬੇਨਤੀ ਸੁਣਿਓ, ਪਹਿਲਾਂ ਅਸੀਂ ਅੱਖਰੀ ਅਰਥ ਸ਼ਬਦ ਦੇ ਕਰ ਲਈਏ, ਜੀਓ ਡਰਤ ਹੈ ਆਪਣਾ, ਸਾਜਾ ਜੀਓ ਡਰ ਰਿਹਾ ਹੈ, ਕਹਿ ਸੋ ਕਰੀ ਪੁਕਾਰ, ਕਿਸ ਕੋਲ ਜਾ ਕੇ ਮੈਂ ਆਪਣੇ ਅੰਦਰ ਦੀ ਪੁਕਾਰ ਕਰਾਂ।
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ।
ਫਿਰ ਸਤਿਗੁਰੂ ਆਪ ਹੀ ਆਪਣੇ ਉਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ, ਕਹਿੰਦੇ ਨੇ ਇਸ ਜੀਓ ਦੀ ਪੁਕਾਰ ਜਿਹੜੀ ਹੈ ਸਿਰਫ ਉਹ ਸੁਣਦਾ ਜਿਹੜਾ ਸਦਾ ਸਦਾ ਦਾਤਾਂ ਦੇਣ ਵਾਲਾ ਹੈ। ਦੁੱਖ ਵਿਸਾਰਨ ਸੇਵਿਆ, ਇਹਦੇ ਲਫ਼ਜ਼ੀ ਅਰਥ ਨੇ ਦੁੱਖਾਂ ਨੂੰ ਦੂਰ ਕਰਨ ਵਾਲਾ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਕੱਟਣ ਵਾਲਾ। ਅਸੀਂ ਉਸ ਨੂੰ ਸਿਮਰਿਆ, ਉਹਨੂੰ ਯਾਦ ਕੀਤਾ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਜੋ ਸਦਾ ਸਦਾ ਹੀ ਦਾਤਾਂ ਦੇ ਰਿਹਾ ਹੈ। ਸਿਰਫ ਇੱਕ ਬੇਨਤੀ ਕਰਾਂਗਾ ਕਿ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੇਅੰਤ ਸ਼ਬਦ ਐਸੇ ਨੇ ਜੋ ਸਤਿਗੁਰਾਂ ਨੇ ਪ੍ਰਸ਼ਨੋਤਰੀ ਦੇ ਰੂਪ ਵਿੱਚ ਉਚਾਰਨ ਕੀਤੇ ਨੇ। ਪ੍ਰਸ਼ਨੋਤਰੀ ਦਾ ਅਰਥ ਆਪ ਸਮਝਦੇ ਹੋ, ਆਪ ਹੀ ਸਤਿਗੁਰੂ ਪ੍ਰਸ਼ਨ ਪੈਦਾ ਕਰਦੇ ਆ, ਸਵਾਲ ਪੈਦਾ ਕਰਦੇ ਆ, ਆਪ ਹੀ ਫਿਰ ਸਤਿਗੁਰੂ ਉਸੇ ਪ੍ਰਸ਼ਨ ਦਾ ਉੱਤਰ ਵੀ ਆਪੇ ਦੇ ਦਿੰਦੇ ਆ। ਜਿਵੇਂ ਇੱਥੇ ਇੱਕ ਪ੍ਰਸ਼ਨ ਹੈ ਕਿ ਜੀਓ ਡਰਤ ਹੈ ਆਪਣਾ ਕੈਸੇ ਉਹ ਕਰੀ ਪੁਕਾਰ, ਮੇਰਾ ਅੰਦਰ ਡਰ ਰਿਹਾ ਮੈਂ ਕਿਸ ਕੋਲ ਪੁਕਾਰ ਕਰਾਂ, ਤੇ ਉਸ ਉੱਤਰ ਵੀ ਨਾਲ ਦੇ ਦਿੱਤਾ ਕਿ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਦੁੱਖਾਂ ਨੂੰ ਦੂਰ ਕਰਨ ਵਾਲੇ ਪ੍ਰਭੂ ਨੂੰ ਚੇਤੇ ਕੀਤਾ ਜੋ ਸਦਾ ਦਾਤਾਂ ਦਿੰਦਾ। ਮੈਂ ਤਾਂ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਕੁ ਬੇਨਤੀਆਂ, ਇੱਕ ਤੇ ਅਸੀਂ ਦੇਖੋ ਜਪਜੀ ਸਾਹਿਬ ਦੀ ਆਰੰਭਕ ਪੌੜੀ ਵਿੱਚ ਹੀ ਪ੍ਰਸ਼ਨੋਤਰੀ ਪੜ੍ਹਨੇ ਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਵਾਲ ਹੈ ਨਾ ਜੀ, ਪ੍ਰਸ਼ਨ ਹੈ। ਤੇ ਸਤਿਗੁਰੂ ਨਾਲ ਹੀ ਉੱਤਰ ਦਿੰਦੇ ਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਉੱਤਰ ਦੇਤਾ। ਪਹਿਲਾਂ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਵਾਲ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਇਹ ਉੱਤਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੋਰ ਹੁੰਦਾ, ਬਿਨ ਤੇਲ ਦੀਵਾ ਕਿਉਂ ਜਲੈ, ਇਹ ਸਵਾਲ ਹੈ ਨਾ ਜੀ, ਕੁਐਸਚਨ ਹੋ ਗਿਆ ਕਿ ਤੇਲ ਤੋਂ ਬਿਨਾਂ ਦੀਵਾ ਕਿਵੇਂ ਜਲ ਸਕਦਾ। ਤੇ ਅੱਗੇ ਫਿਰ ਉੱਤਰ ਦਿੰਦੇ ਆ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੁੱਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਪ੍ਰਸ਼ਨ ਉਸ ਉੱਤਰ ਉਸਦਾ ਕਿ ਬਿਨ ਤੇਲ ਦੀਵਾ ਕਿਉਂ ਜਲੈ, ਉਹਦਾ ਉੱਤਰ ਹੈ। ਜਿਵੇਂ ਬਾਬਾ ਫਰੀਦ ਸਾਹਿਬ ਦਾ ਇੱਕ ਪ੍ਰਸ਼ਨੋਤਰੀ ਸਲੋਕ ਹੈ, ਕਵਣ ਸੁਵੇ ਉਹਨਾਂ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਇਹ ਸਾਰੇ ਸਵਾਲ ਨੇ, ਕਿਹੜਾ ਅੱਖਰ, ਕਿਹੜਾ ਗੁਣ, ਕਿਹੜਾ ਮੰਤਰ, ਕਿਹੜਾ ਲਿਬਾਸ, ਕਿਹੜਾ ਛਾਰ ਸ਼ਿੰਗਾਰ, ਇਸ ਦੋ ਤੁਕਾਂ ਵਿੱਚ ਸਵਾਲ ਹੈ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ, ਨਿਵਣ ਸੋ ਅੱਖਰ ਖਵਣ ਗੁਣ, ਜੇਵਾ ਮਨੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹਦਾ ਮਤਲਬ ਆਪਣੇ ਪ੍ਰਸ਼ਨ ਦਾ ਉੱਤਰ ਆਪ ਹੀ ਦੇ ਦਿੱਤਾ। ਇਸੇ ਤਰ੍ਹਾਂ ਇਹ ਸਤਿਗੁਰੂ ਪਹਿਲਾ ਪ੍ਰਸ਼ਨ ਆਪੇ ਕਰਦੇ ਆ ਕਿ ਅੰਦਰ ਜੀਓ ਡਰ ਰਿਹਾ, ਕੰਬ ਰਿਹਾ, ਕਿਹਦੇ ਕੋਲ ਪੁਕਾਰ ਕਰਾਂ। ਫਿਰ ਉੱਤਰ ਦਿੰਦੇ ਆ, ਹਾਂ ਦੁੱਖਾਂ ਨੂੰ ਵਿਸਾਰਨ ਵਾਲਾ, ਸਦਾ ਸਦਾ ਦਾਤਾਂ ਦੇਣ ਵਾਲਾ, ਉਸ ਅੱਗੇ ਹੀ ਪੁਕਾਰ ਕਰ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ।
ਸਾਹਿਬ ਦਾ ਲਫ਼ਜ਼ੀ ਅਰਥ ਹੈ ਮਾਲਿਕ, ਸਭ ਨੂੰ ਰਿਜ਼ਕ ਦੇਣ ਵਾਲਾ, ਸਭ ਦਾ ਮਾਲਿਕ, ਜਿਹਨੂੰ ਖਸਮ ਸ਼ਬਦ ਵੀ ਬਾਣੀ ਚ ਵਰਤਿਆ, ਉਹ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਸਦੀਵ ਕਾਰ ਰਹਿਣ ਵਾਲਾ ਨਿਤ ਨਵਾਂ ਹੈ, ਤੇ ਸਦਾ ਸਦਾ ਦਾਤਾਰ, ਸਦਾ ਦਾਤਾਂ ਦਿੰਦਾ। ਇਹ ਨਿਤ ਨਵੇਂ ਦਾ ਅਰਥ ਤਾਜ਼ਾ, ਸੱਜਰਾ, ਜਿਹੜਾ ਬਹਿਆ ਨਹੀਂ ਹੋਇਆ। ਇਹਦੇ ਕਿਵੇਂ ਅਰਥ, ਨਿਤ ਨਵੇਂ ਦਾ ਮਤਲਬ, ਇਹਦਾ ਅਰਥ ਹੈ ਕਿ ਉਹ ਇੰਨਾ ਬਖਸ਼ਿੰਦ ਹੈ। ਆਮ ਤੌਰ 'ਤੇ ਤੁਸੀਂ ਕੋਈ ਚੀਜ਼ ਪਹਿਲੀ ਵਾਰੀ ਦੇਖੋ ਅਤੇ ਕਹਿੰਦੇ ਹੋ ਕਮਾਲ ਹੋ ਗਈ, ਵੀ ਸਮਾਜ 'ਚ ਬੰਦਾ ਚਾਹੁੰਦਾ ਪਹਿਲੀ ਵਾਰ ਨਵਾਂ ਦੇਖੇ। ਕੋਈ ਨਵੀਂ ਚੀਜ਼ ਖਾਓ, ਕੋਈ ਨਵੀਂ ਚੀਜ਼ ਪਹਿਰੋ, ਕੋਈ ਕਰਮ ਕਰੋ, ਬੰਦਾ ਕਹਿੰਦਾ ਬਸ। ਪਰ ਕੁਝ ਦਿਨਾਂ ਬਾਅਦ ਜਿਹੜਾ ਚੰਗਾ ਲੱਗਦਾ ਸੀ ਉਹ ਹੁਣ ਦਿਲ ਨਹੀਂ ਲੱਗਦਾ, ਉਸ ਕੱਪੜੇ 'ਤੇ ਮਨ ਨਹੀਂ ਮੰਨਦਾ, ਉਸ ਖਾਣੇ 'ਤੇ ਮਨ ਨਹੀਂ ਮੰਨਦਾ, ਅਤੇ ਫਿਰ ਕਹਿੰਦੇ ਆ ਚਲੋ ਇਹ ਤਾਂ ਬੜਾ ਪੁਰਾਣੀਆਂ ਗੱਲਾਂ ਨੇ। ਲੋਕ ਗੱਲਾਂ ਵੀ ਪੁਰਾਣੀਆਂ ਕਹਿੰਦੇ, ਇਹ ਜੀ ਪੁਰਾਣੀਆਂ ਬਾਤਾਂ ਨੇ, ਇਹ ਪੁਰਾਣੀਆਂ ਗੱਲਾਂ ਨੇ, ਇਹ ਪੁਰਾਣੀਆਂ ਚੀਜ਼ਾਂ ਨੇ। ਪਰ ਗੁਰੂ ਸਾਹਿਬ ਕਹਿੰਦੇ ਆ ਕਿ ਮੇਰਾ ਵਾਹਿਗੁਰੂ ਉਹ ਨਿੱਤ ਹੀ ਨਵਾਂ ਹੈ, ਜਿਹੜਾ ਪਹਿਲੇ ਦਿਨ ਜਪ ਕੇ ਉਹਨੂੰ ਆਨੰਦ ਆਇਆ, ਸਦੀਆਂ ਲੰਘਣ ਤੋਂ ਬਾਅਦ ਨਾਮ ਦੇ ਵਿੱਚ ਉਹ ਹੀ ਨਵੀਨਤਾ ਹੈ, ਇਹ ਪੁਰਾਣਾ ਨਹੀਂ ਹੋਇਆ। ਸਾਹਿਬ ਮੇਰਾ ਸਦਾ ਤਾਜ਼ਾ ਹੈ, ਸਦਾ ਸੱਜਰਾ ਹੈ, ਉਹ ਨਿੱਤ ਨਵਾਂ ਹੈ, ਤੇ ਸਦਾ ਸਦਾ ਦਾਤਾਰ, ਉਹ ਸਦਾ ਹੀ ਦਾਤਾਂ ਦੇਣ ਵਾਲਾ ਹੈ, ਜਿਹਨੂੰ ਸਤਿਗੁਰੂ ਬਚਨ ਕਰਦੇ ਆ ਕਿ ਉਹ ਸਦੀਵ ਕਾਲ ਤੋਂ ਜਿੱਥੇ ਵੀ ਜੀਵ ਨੇ ਜੁਗਾ ਜੁਗੰਤਰ ਖਾਈ ਖਾਏ, ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਜੁਗਾਂ ਤੋਂ ਦਾਤਾਂ ਜਿਹੜੀਆਂ ਨੂੰ ਬਖਸ਼ ਰਿਹਾ ਹੈ। ਸਤਿਗੁਰੂ ਕਹਿੰਦੇ ਆ, ਬਖਸ਼ਿਸ਼ ਕਰ ਰਿਹਾ, ਉਹ ਸਦੀਵ ਦਾਤਾਂ ਦਿੰਦਾ ਹੈ। ਇਹ ਅੰਮ੍ਰਿਤ ਦੁੱਖ ਜਿਹੜੀ ਰਹਾਉ ਦੀਖੈ
ਆਨੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ।
ਇਹ ਸਤਿਗੁਰੂ ਜਿਹੜਾ ਨਿੱਤ ਨਵਾਂ ਹੈ, ਫਿਰ ਉਹਦੇ ਬਾਰੇ ਮਨੁੱਖੀ ਕੀ ਕਰੇ? ਕਹਿਣ ਲੱਗੇ ਦਿਨ ਰਾਤ ਉਹਨੂੰ ਯਾਦ ਕਰੇ, ਦਿਨ ਰਾਤ ਉਹਦਾ ਸਿਮਰਨ ਕਰੇ, ਤੇ ਅੰਤਲੇ ਸਮੇਂ ਉਹਦੇ ਸਿਮਰਨ ਤੋਂ ਬਿਨਾਂ ਕਿਸੇ ਨਹੀਂ ਛਡਾਉਣਾ। ਹਰ ਰਿਸ਼ਤਾ ਪੁਰਾਣਾ ਹੋ ਜਾਏਗਾ, ਹਰ ਸੰਸਾਰੀ ਚੀਜ਼ ਪੁਰਾਣੀ ਹੋ ਜਾਏਗੀ, ਪਰ ਉਹ ਨਿੱਤ ਨਵਾਂ ਹੈ, ਉਹ ਸਾਡਾ ਸਾਥ ਨਹੀਂ ਛੱਡੇਗਾ। ਅੰਤਲੇ ਸਮੇਂ ਉਹਨੇ ਸਾਥ ਦੇਣਾ ਹੈ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਇੱਥੇ ਵੈਸੇ ਕਾਮਣੀ ਦਾ ਲਫ਼ਜ਼ੀ ਅਰਥ ਅਸੀਂ ਇਸਤਰੀ ਕਰਨੇ ਆ। ਕਈ ਟੀਕਾਕਾਰ ਵਿਦਵਾਨਾਂ ਨੇ ਇੱਛਾ ਸ਼ਕਤੀ ਕੀਤਾ, ਇੱਛਾਧਾਰੀ ਬੁੱਧੀ ਕੀਤਾ, ਪਰ ਜਦੋਂ ਉੱਤੇ ਸ਼ਬਦ ਆ ਗਿਆ ਨਾ ਵੀ ਜੀਉ ਡਰਤ ਹੈ ਆਪਣਾ ਸੀ ਜਿੰਦ ਅਰਥ ਕੀਤੇ, ਤੇ ਇੱਥੇ ਕਾਮਣੀ ਦੇ ਅਰਥ ਵੀ ਜਿੰਦ ਟੁਕਣਗੇ, ਪਰ ਅਰਥ ਦਾ ਦਾਅਵਾ ਨਹੀਂ। ਇਹਦਾ ਅਰਥ ਮੇਰੀਏ ਜਿੰਦੇ, ਕਿਉਂਕਿ ਗੁਰਬਾਣੀ ਵਿੱਚ ਜਿੰਦ ਨੂੰ ਵੀ ਸੰਬੋਧਨ ਕੀਤਾ, ਹਰ ਜਪਦਿਆਂ ਖਿਰ ਢਿੱਲਣਾ ਕੀ ਜੀ ਮੇਰੀ ਜਿੰਦੁੜੀਏ ਮਤ ਕੇ ਜਾਪੇ ਸਹੁ ਆਵੇ ਕੇ ਨਾ ਆਵੇ ਰਾਮ। ਕਹਿੰਦੇ ਨੇ ਖੇ ਮੇਰੀ ਜਿੰਦੇ, ਇਸ ਨਾਮ ਨੂੰ ਸੁਣ, ਵਾਹਿਗੁਰੂ ਦੇ ਸ਼ਬਦ ਨੂੰ ਸੁਣ, ਗੁਰੂ ਦੇ ਬਚਨ ਨੂੰ ਸੁਣ, ਤੇਰਾ ਪਾਰ ਉਤਾਰਾ ਹੋਵੇਗਾ।
ਦਇਆਲ ਤੇਰਾ ਨਾਮ ਤਾਰਾ ਸਤਿਗੁਰ ਬਾਣ ਜਾਓ।
ਦਇਆਲ ਤੇਰਾ ਨਾਮ ਤਰਾ ਹੇ ਦਿਆਲੂ ਪ੍ਰਮਾਤਮਾ, ਜੇ ਮੈਂ ਤਰ ਸਕਣਾ ਤੇ ਸਿਰਫ ਤੇਰੇ ਨਾਮ ਦੇ ਸਹਾਰੇ। ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਨਾਮ ਭਵ ਸਾਗਰ ਤੋਂ ਤਾਰਨ ਵਾਲਾ ਹੈ।
ਸਤਿਗੁਰ ਬਾਣ ਜਾਓ,
ਮੈਂ ਤੇਰੇ ਤੋਂ ਸਦੀਵ ਕਾਲ ਲਈ, ਜੇ ਤੂੰ ਸਦਾ ਸਦਾ ਦਾਤਾਰ ਹੈ ਤੇ ਮੈਂ ਤੇਰੇ ਤੋਂ ਸਦਾ ਸਦਾ ਕੁਰਬਾਨ ਜਾਂਦਾ ਹਾਂ।
ਰਹਾਉ,
ਇਹ ਦੂਸਰਾ ਸਤਿਗੁਰਾਂ ਨੇ ਰਹਾਉ ਦਾ ਬਚਨ ਕੈਸ ਵਿੱਚ।
ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਈ।
ਸਾਰੀਆਂ ਥਾਵਾਂ ਤੇ ਰਮਿਆ ਹੋਵਾ ਸੱਚਾ ਪਰਮਾਤਮਾ ਕੇਵਲ ਇੱਕ ਹੈ, ਜਿਹੜਾ ਅਸੀਂ ਇੱਕ ਓਂਕਾਰ ਵਿੱਚ ਕਹਿ ਕੇ ਆਏ। ਦੂਜਾ ਕੋਈ ਹੈ ਹੀ ਨਹੀਂ, ਉਹਦਾ ਕੋਈ ਸ਼ਰੀਕ ਨਹੀਂ, ਉਹਦਾ ਬਰਾਬਰੀ ਕਰਨ ਵਾਲਾ ਕੋਈ ਨਹੀਂ। ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਈ, ਹੋਰ ਕੋਈ ਦੂਸਰਾ ਨਹੀਂ।
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ।
ਉਸ ਦਾ ਸਿਮਰਨ ਉਹਦੀ ਸੇਵਾ, ਇੱਥੇ ਸੇਵਾ ਦਰ ਸਿਮਰਨ ਕਰ ਲਈਏ, ਉਹਦੀ ਸੇਵਾ ਉਹਦਾ ਸਿਮਰਨ ਕੇਵਲ ਉਹ ਕਰੇਗਾ ਜਿਸ ਉੱਪਰ ਉਹਦੀ ਨਦਰ ਹੋਵੇਗੀ। ਨਦਰ ਕਰੇ ਤਾਂ ਸਿਮਰਿਆ ਜਾਏ, ਜਾਂ ਕਹਿੰਦੇ ਸੇ ਸਿਮਰੈ ਜਿਨ ਆਪ ਸਿਮਰਾਏ। ਜਿਸ ਉੱਪਰ ਮਾਲਕ ਦੀ ਬਖਸ਼ਿਸ਼ ਨਦਰ ਹੋਵੇ ਉਹ ਉਹਦਾ ਸਿਮਰਨ ਕਰਦਾ ਹੈ।
ਤੁਧ ਬਾਜ ਪਿਆਰੇ ਕੇਵ ਰਹਾ।
ਹੇ ਪਿਆਰੇ ਪਾਰ ਬ੍ਰਹਮ ਪਰਮੇਸ਼ਵਰ ਜੀ, ਮੈਂ ਤੇਰੇ ਨਾਮ ਤੋਂ ਬਿਨਾਂ ਕਿਵੇਂ ਰਹਿ ਸਕਣਾ ਹਾਂ? ਤੇਰੇ ਨਾਮ ਤੋਂ ਬਿਨਾਂ ਜੀਣਾ ਮੁਸ਼ਕਲ ਹੈ।
ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ।
ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਪਰਮਾਤਮਾ ਮੈਨੂੰ ਇਹ ਵਡਿਆਈ ਦੇ, ਇਹ ਬਖਸ਼ਿਸ਼ ਕਰ ਕਿ ਮੈਂ ਸਦਾ ਤੇਰੇ ਨਾਮ ਵਿੱਚ ਹੀ ਲੱਗਾ ਰਹਾਂ। ਇਹਦਾ ਮਤਲਬ ਇਹ ਮੈਨੂੰ ਵਡਿਆਈ ਦੇ, ਇਹ ਮੇਰੇ ਤੇ ਬਖਸ਼ਿਸ਼ ਕਰ, ਮੈਂ ਸਦਾ ਤੇਰੇ ਨਾਮ ਵਿੱਚ ਹੀ ਜੁਟਿਆ ਰਹਾ।
ਦੂਜਾ ਨਾਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ।
ਦੂਜਾ ਕੋਈ ਹੋਰ ਨਹੀਂ ਜਿਹਦੇ ਕੋਲ ਜਾ ਕੇ ਮੈਂ ਕਹਾਂ ਕਿ ਮੈਨੂੰ ਨਾਮ ਦੀ ਵਡਿਆਈ ਦੇ। ਨਾਮ ਦਾ ਦਾਤਾ ਕੇਵਲ ਤੁਸੀਂ ਹੋ, ਤੇ ਮੈਂ ਕਿਸ ਕੋਲ ਪੁਕਾਰ ਕਰਾਂ।
ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾ ਚੌਕੋਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਸਿਰਫ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਮਰਦਾ ਹਾਂ, ਮੈਂ ਉਹਦੇ ਤੋਂ ਬਿਨਾਂ ਕਿਸੇ ਤੋਂ ਮੰਗਦਾ ਵੀ ਨਹੀਂ। ਅਵਰ ਨਾ ਜਾ ਚੁੱਕ, ਮੈਨੂੰ ਹੋਰ ਕੋਈ ਨਹੀਂ ਚਾਹੀਦਾ। ਕੋਈ ਦੇਵਤਾ, ਕੋਈ ਦੇਵ, ਕੋਈ ਸ਼ਕਤੀ, ਕੋਈ ਰਿੱਧੀ, ਕੋਈ ਸਿੱਧੀ, ਇਹਦੇ ਅਰਥ ਵੀ ਨੇ। ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਓਹਾ ਪ੍ਰੇਮ ਪਰੀ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਹੀ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਜਿਵੇਂ ਭਗਤ ਨਾਮਦੇਵ ਜੀ ਬਚਨ ਕਰਦੇ ਆ ਹਉ ਤੋ ਏਕ ਰਮਈਆ ਲੈ ਹੂੰ ਆਣ ਦੇਵ ਬਦਲਾਵਣ ਦੇਖੋ ਸਾਰੇ ਦੇਵੀ ਦੇਵਤੇ ਦੇ ਬਦਲੇ ਲੈ ਲੈ ਮੈਨੂੰ ਸਿਰਫ ਤਾਂ ਸਿਰਫ ਇੱਕ ਨਾਮ ਚਾਹੀਦਾ ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ ਮੈਂ ਹੋਰ ਕੋਈ ਵਸਤੂ ਹੋਰ ਕੋਈ ਚੀਜ਼ ਨਹੀਂ ਮੰਗਦਾ
ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ
ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਸ ਪ੍ਰਭੂ ਦਾ ਦਾਸ ਹਾਂ ਉਹਦਾ ਸੇਵਕ ਹਾਂ ਉਸ ਦੇ ਨਾਮ ਤੋਂ ਬਿਨਾਂ ਮੇਰਾ ਅੰਦਰ ਜਿਹੜਾ ਟੁਕੜੇ ਟੁਕੜੇ ਹੋ ਰਿਹਾ ਤੜਪ ਰਿਹਾ ਹੈ
ਸਾਹਿਬ ਤੇਰੇ ਨਾਮ ਵਿਟਹੋ ਬਿੰਦ ਬਿੰਦ ਚੁੱਖ ਚੁੱਖ ਹੋਏ
ਹੇ ਮੇਰੇ ਮਾਲਕ ਤੇਰੇ ਨਾਮ ਤੋਂ ਬਿਨਾਂ ਤੇਰੇ ਸਿਮਰਨ ਤੋਂ ਬਿਨਾਂ ਮੇਰਾ ਅੰਦਰ ਜਿਹੜਾ ਉਹ ਬਿੰਦ ਬਿੰਦ ਖਿੰਨ ਖਿੰਨ ਟੁਕੜੇ ਹੋ ਰਿਹਾ ਤੇਰੇ ਤੋਂ ਮੈਂ ਵਾਰ ਨਹੀਂ ਜਾ ਰਿਹਾ ਹਾਂ ਇਹ ਹੈ ਅੱਜ ਦੇ ਸਤਿਗੁਰੂ ਦਾ ਇਹ ਜਿਹੜਾ ਅੰਮ੍ਰਿਤ ਬਚਨ ਸਤਿਗੁਰਾਂ ਦਾ ਅੱਜ ਦਾ ਇਹ ਸ਼ਬਦ ਕਿਉਂਕਿ ਆਪ ਜੀ ਨੂੰ ਸਨਮਾਨਯੋਗ ਸਿੰਘ ਸਾਹਿਬਾਨ ਜੀ ਕੱਲ ਵੀ ਔਰ ਮੇਰਾ ਖਿਆਲ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਹੋਣਾ ਨੇ ਵੀ ਆਪ ਜੀ ਨਾਲ ਇਸ ਸਾਕੇ ਦੇ ਸੰਬੰਧ ਵਿੱਚ ਕੁਛ ਵਿਚਾਰਾਂ ਦੀ ਸਾਂਝ ਪਾਈ ਹੈ ਮੈਂ ਆਪ ਨੂੰ ਦੋ ਕੁ ਦਿਨ 'ਚ ਜਿੰਨੀ ਕੁ ਸਮਝ ਦਾਤੇ ਦਿੱਤੀ ਕਿਉਂਕਿ ਜਿਹੜਾ ਨਨਕਾਣਾ ਸਾਹਿਬ ਜੀ ਦਾ ਸਾਕਾ ਹੈ ਇਹ ਦਰਅਸਲ 10 ਫੱਗਣ ਨੂੰ ਹੋਇਆ ਭਾਵੇਂ ਅੱਜ ਕੱਲ੍ਹ ਅਸੀਂ ਅੰਗਰੇਜ਼ੀ ਦੀ ਤਰੀਕ 21 ਫਰਵਰੀ ਕਹਿੰਦੇ ਹਾਂ ਪਰ ਦੇਸੀ 10 ਫੱਗਣ ਹੀ ਹੈ ਉਸ ਦਿਨ ਜੇ ਅੰਗਰੇਜ਼ੀ ਦੀ ਤਰੀਕ ਦੇਖੋ ਆਮ ਇਹੀ ਪ੍ਰਚਲਿਤ ਹੈ ਵੀ 21 ਫਰਵਰੀ ਨੂੰ ਸਾਕਾ ਹੋਇਆ ਜੇ 10 ਫੱਗਣ ਰੱਖੋਗੇ ਤਾਂ ਸੌਖਾ ਰਹੇਗਾ ਜੇ ਉਸ ਵਕਤ ਜਦੋਂ ਸਾਕਾ ਹੋਇਆ ਉਦੋਂ ਦਰਅਸਲ 20 ਫਰਵਰੀ ਸੀ ਫੱਗਣ ਦਾ 10 ਹੀ ਸੀ ਫਿਰ ਬੇਨਤੀ ਸੁਣੋ ਇਸ ਗੱਲ ਨੂੰ ਮੈਂ ਪਿਛੋਕੜ ਸ਼ੁਰੂ ਕਰਨਾ ਮੇਰੀ ਇੱਛਾ ਸੀ ਮੈਂ ਦਰਬਾਰ ਸਾਹਿਬ ਜੀ ਤੋਂ ਤਰਨ ਤਾਰਨ ਸਾਹਿਬ ਤੋਂ ਬਾਬੇ ਦੀ ਬੇਰ ਤੋਂ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੱਕ 2 ਦਿਨਾਂ 'ਚ ਬੇਨਤੀ ਕਰ ਸਕਾਂ ਇਸ ਦਾ ਪ੍ਰਯੋਜਨ ਕੋਈ ਵਿਦਵਤਾ ਦਾ ਜਾਂ ਚੌਕੀ ਜਾਣਕਾਰੀ ਦਾ ਨਹੀਂ ਸਿਰਫ ਇੰਨੀ ਕੁ ਸੰਖੇਪ ਜੀ ਬੇਨਤੀ ਕਰਨੀ ਚਾਹੁੰਦਾ ਕਿ ਘੱਟੋ ਘੱਟ ਇਸ ਸਾਕੇ ਦਾ ਕਾਰਨ ਕੀ ਇਹ ਵਾਪਰਿਆ ਕਿਉਂ ਕਿਹਦੀ ਸ਼ੈ ਹੋਈ ਅਤੇ ਕਿੰਨਾ ਕੁ ਜ਼ੁਲਮ ਮਹੰਤਾਂ ਨੇ ਕੀਤਾ ਇਸ ਕਰਕੇ ਮੈਂ ਬੇਨਤੀ ਕੀਤੀ 20 ਫਰਵਰੀ ਨੂੰ ਥੋੜ੍ਹੀ ਜਿਹੀ ਮੈਂ ਅਰਜ਼ ਕਰ ਦਿੰਦਾ ਕਿਉਂਕਿ ਕਿਸੇ ਦੇ ਮਨ 'ਚ ਇਹ ਨਾ ਆਵੇ ਜੀ ਸਾਕਾ ਤਾਂ ਕੱਲ੍ਹ ਲੰਘ ਗਏ 20 ਫਰਵਰੀ 1921 ਨੂੰ 6:45 ਇਹ ਕੱਲ੍ਹ ਨੂੰ ਅਸੀਂ ਦੇਖਾਂਗੇ ਐਤਵਾਰ ਵਾਲਾ ਦਿਨ 10 ਫੱਗਣ ਨੂੰ ਜਥਾ ਅੰਦਰ ਪ੍ਰਵੇਸ਼ ਕਰਦਾ ਕੋਈ 5:43 ਜਿਸ ਤਰ੍ਹਾਂ ਕਹਿੰਦੇ ਆ ਉਹ ਜਾਂਦਾ ਜੀ ਕਮਾਲ ਦੀ ਗੱਲ ਜਦੋਂ 20 ਫਰਵਰੀ 10 ਫੱਗਣ ਨੂੰ ਸਾਕਾ ਵਾਪਰਿਆ ਉਦਨ ਐਤਵਾਰ ਸੀ ਤੇ ਜਿਹੜਾ ਕੱਲ ਸਾਕੇ ਦੀ ਸ਼ਤਾਬਦੀ ਦਾ ਦਿਨ ਲੰਘਿਆ ਕੱਲ ਵੀ 10 ਫੱਗਣ ਐਤਵਾਰ ਸੀ ਇੱਕ ਸਦੀ ਪਹਿਲਾਂ ਵੀ ਉਦਨ ਵੀ ਐਤਵਾਰ ਸੀ ਤੇ ਅੱਜ ਕੱਲ ਜਿਹੜਾ ਲੰਘਿਆ ਉਹ ਵੀ ਐਤਵਾਰ ਹੈ 20 ਫਰਵਰੀ ਨੂੰ ਜਾਂ 10 ਫੱਗਣ ਨੂੰ ਸ਼ਬਦ ਵਰਤਾਂ ਇਹ ਸਾਕਾ ਵਰਤਦਾ ਤਕਰੀਬਨ 7 ਵਜੇ ਤੋਂ ਲੈ ਕੇ 10 ਵਜੇ ਤੱਕ ਗੋਲੀਆਂ ਚੱਲਦੀਆਂ ਨੇ ਕੱਟਾ ਵੱਢੀ ਹੁੰਦੀ ਏ ਤੜਫਦਿਆਂ ਨੂੰ ਤੇਲ ਪਾ ਪਾ ਕੇ ਸਾੜਿਆ ਜਾਂਦਾ ਜੰਡ ਨਾਲ ਬੰਨਿਆ ਜਾਂਦਾ ਮੈਂ ਕੱਲ੍ਹ ਨੂੰ ਡਿਟੇਲ ਨਾਲ ਅਰਜ਼ ਕਰਾਂਗਾ ਉਸ ਵਕਤ 10 ਵਜੇ ਤੋਂ ਬਾਅਦ ਜਿਹੜੀਆਂ ਨੇ ਉਹ ਤਾਰਾਂ ਦਿੱਤੀਆਂ ਜਾਂਦੀਆਂ ਨੇ ਪੰਥ ਨੂੰ 20 ਫਰਵਰੀ 10 ਫੱਗਣ ਨੂੰ 20 ਫਰਵਰੀ ਨੂੰ ਫਿਰ ਕਰਤਾਰ ਸਿੰਘ ਝੱਬਰ ਹੋਣੀ ਇਕੱਠੇ ਹੋ ਕੇ ਨਨਕਾਣਾ ਸਾਹਿਬ ਲਾਉਂਦੇ ਆ ਸੰਧਿਆ ਨੂੰ ਤੁਰਦੇ ਆ ਰਾਤ ਨੂੰ ਉੱਥੋਂ ਝੂੜਕਾਣੇ ਤੋਂ 21 ਫਰਵਰੀ ਨੂੰ ਇੱਧਰੋਂ DC ਵੀ ਪਹੁੰਚ ਜਾਂਦਾ ਅਤੇ 200 ਲਾਹੌਰ ਤੋਂ ਗੋਰਾ ਫੌਜ ਮੰਗਾਈ ਜਾਂਦੀ 200 ਗਿਣਤੀ ਸੀ ਉਹਨਾਂ ਦੀ ਅਤੇ ਉਹ ਮਸ਼ੀਨ ਗੱਲਾਂ ਨਾਲ ਲੈਸ ਆਏ ਨੇ ਬੇਨਤੀ ਕਰਾਂ 21 ਫਰਵਰੀ ਨੂੰ 11 ਫੱਗਣ ਨੂੰ ਕਰਤਾਰ ਸਿੰਘ ਝੱਬਰ ਹੋਣੀ ਜਿਹੜੇ ਨੇ ਉਹ ਹਰਬੰਸ ਸਿੰਘ ਅਟਾਰੀ ਜੀ ਹੋਣੀ ਜਿਹੜੇ ਸਿੱਖ ਆਗੂ ਨੇ ਉੱਥੇ ਪਹੁੰਚਦੇ ਨੇ ਤਕਰਾਰ ਹੁੰਦਾ ਤਿਆਰੀ ਪੂਰੀ ਹੁੰਦੀ ਹੈ 2200 ਜਿਹੜਾ ਨੌਜਵਾਨ ਹੈ ਉਹ ਕਰਤਾਰ ਸਿੰਘ ਝੱਬਰ ਨਾਲ ਕਹੇ ਜਿਹੜਾ ਹਥਿਆਰਬੰਦ ਹੈ ਕਿ ਹੁਣ ਜੇ ਪੁਲਿਸ ਨੇ ਗੋਲੀ ਚਲਾਈ ਤੇ ਇਹਨਾਂ ਦਾ ਮੁਕਾਬਲਾ ਹਥਿਆਰ ਦਾ ਹਥਿਆਰ ਨਾਲ ਹੀ ਕੀਤੇ ਜਾਏਗਾ। 21 ਫਰਵਰੀ ਨੂੰ ਉਹ ਚਾਬੀਆਂ ਮਿਲਦੀਆਂ ਨੇ, ਕਿਵਾੜ ਖੋਲਿਆ ਜਾਂਦਾ। 22 ਫਰਵਰੀ ਨੂੰ ਗਵਰਨਰ ਆਉਂਦਾ, ਚੇਤੇ ਰੱਖਿਓ। 10 ਨੂੰ ਸਾਕਾ ਵਾਪਰਦਾ ਫੱਗਣ ਨੂੰ। 11 ਫਰਵਰੀ ਨੂੰ ਫੱਗਣ ਨੂੰ ਚਾਬੀਆਂ ਮਿਲਦੀਆਂ ਨੇ। 12 ਫੱਗਣ ਨੂੰ ਗਵਰਨਰ ਆਉਂਦਾ ਤੇ 13 ਫੱਗਣ ਸ਼ਾਮ ਤੱਕ ਸ਼ਹੀਦਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਚਾਹੀਦਾ ਤੇ ਸੀ ਇਹ ਸਮਾਗਮ 4 ਦਿਨ ਚੱਲਦੇ। ਅੰਗਰੇਜ਼ੀ ਦੀ ਤਰੀਕਾਂ 20 ਫਰਵਰੀ ਨੂੰ ਸਾਕਾ ਵਾਪਰਿਆ, 21 ਫਰਵਰੀ ਨੂੰ DC ਆਉਂਦਾ ਚਾਬੀਆਂ ਦਿੰਦਾ, 22 ਫਰਵਰੀ ਨੂੰ ਗਵਰਨਰ ਆਉਂਦਾ, 23 ਫਰਵਰੀ ਨੂੰ ਸਾਰਿਆਂ ਸ਼ਹੀਦਾਂ ਦਾ ਇਕੱਠਾ ਸੰਸਕਾਰ ਕੀਤਾ ਜਾਂਦਾ। ਪਿਆਰਿਓ, ਅੱਜ ਜਿਹੜਾ ਦਿਨ ਚੱਲਦੇ ਪਏ ਨੇ, ਇਹਨਾਂ ਦਿਨਾਂ ਦੇ ਵਿੱਚ ਉਹ ਟੁਕੜੇ ਅਜੇ ਖਿਲਰੇ ਹੋਏ ਸਨ ਉਹਨਾਂ ਸ਼ਹੀਦਾਂ ਦੇ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨੀ ਚਾਹੁੰਦਾ, ਧਿਆਨ ਨਾਲ ਸੁਣਿਓ, ਅਰਜ਼ ਹੈ ਮੇਰੀ, ਇੱਛਾ ਮੈਂ ਥੋੜ੍ਹਾ ਜਿਹਾ ਪਿਛੋਕੜ ਵੀ ਜਾ ਕੇ ਬੇਨਤੀ ਕਰ ਸਕਾਂ। ਗੁਰਦੁਆਰਾ ਕਿਵੇਂ ਕਾਇਮ ਹੁੰਦਾ ਹੈ? ਸਾਨੂੰ ਸਭ ਨੂੰ ਪਤਾ ਹੈ ਕਿ ਸਤਿਗੁਰੂ ਸਾਹਿਬਾਨ, ਇੱਕ ਤਾਂ ਸਾਡੇ ਕੋਲ ਇਤਿਹਾਸਿਕ ਗੁਰਦੁਆਰੇ ਸੀ ਕਹਿੰਦੇ, ਇਹਦਾ ਮਤਲਬ ਇਤਿਹਾਸਿਕ ਦਾ ਅਰਥ ਇਹ ਹੁੰਦਾ ਹੈ ਕਿ 10 ਗੁਰੂ ਸਾਹਿਬਾਨਾਂ ਨੇ ਜਦੋਂ ਉਹ ਸਰੀਰ ਦੇ ਵਿੱਚ ਵਿਚਰਦੇ ਪਏ ਨੇ, ਉਸ ਵਕਤ ਉਸ ਜਗ੍ਹਾ 'ਤੇ ਉਹਨਾਂ ਦਾ ਜੇ ਜਨਮ ਹੋਇਆ ਹੋਵੇ ਜਾਂ ਉੱਥੇ ਕੋਈ ਉਪਦੇਸ਼ ਕੀਤਾ ਹੋਵੇ, ਉਹਨਾਂ ਦੇ ਚਰਨ ਪਏ ਹੋਣ ਜਾਂ ਅਕਾਲ ਚਲਾਣਾ, ਇਹ ਸਿੱਧੀ ਜੀ ਗੱਲ। ਆਗਮਨ ਵਾਲੀ ਥਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਕਰਮ ਭੂਮੀ ਵਾਲੀ ਥਾਂ ਕਹਿ ਲਵਾਂ, ਜਿੱਥੇ ਸ਼ਹਾਦਤ ਜਾਂ ਜੋਤੀ ਜੋ ਸਮਾਏ, ਅਸੀਂ ਕਹਿੰਦੇ ਹਾਂ ਇਹ ਗੁਰਦੁਆਰੇ ਸਾਡੇ ਇਤਿਹਾਸਕ ਨੇ। ਉਂਝ ਗੁਰਦੁਆਰਾ ਤਾਂ ਗੁਰਦੁਆਰਾ ਹੀ ਹੈ, ਪਰ ਉੱਥੇ ਅਸੀਂ ਇਤਿਹਾਸਕ ਕਹਿੰਦੇ ਹਾਂ। ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਬਾਰੇ ਬਾਣੀ 'ਚ ਬਖਸ਼ਿਸ਼ ਵੀ ਕੀਤੀ ਹੈ। ਉਹ ਥਾਂ ਬਹੁਤ ਚੰਗੀ ਭਾਗਾਂ ਵਾਲੀ ਸੁਹਾਵਣੀ ਹੈ ਜਿੱਥੇ ਗੁਰੂ ਦੇ ਮੁਬਾਰਕ ਚਰਨ ਪੈਂਦੇ ਨੇ। ਸਾ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਾਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਜਾਂ ਅਸੀਂ ਸਤਿਗੁਰੂ ਦੇ ਇਹ ਬਚਨ ਪੜ੍ਹਦੇ ਹਾਂ ਕਿ ਧਨ ਧਨ ਸੁਹਾਵਾ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ, ਧਨ ਸੋ ਤੇਰਾ ਥਾਨ ਹੈ। ਅਸੀਂ ਥਾਂ ਦਾ ਜ਼ਿਕਰ ਕਰਨੇ ਕਿ ਉਹ ਥਾਂ ਧੰਤਾ ਯੋਗ। ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਜਿੱਥੇ ਸਤਿਗੁਰੂ ਦੇ ਮੁਬਾਰਕ ਚਰਨ ਪੈ ਜਾਣ ਉਹ ਥਾਂ ਪੂਜਨੀਕ ਹੈ, ਉੱਥੇ ਪਰਮਾਤਮਾ ਦੀ ਇਬਾਦਤ ਕਰਦੇ ਨੇ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰਾਂ ਨੇ ਧਰਮਸ਼ਾਲਾ ਸ਼ਬਦ ਵੀ ਵਰਤਿਆ ਤੇ ਗੁਰਦੁਆਰੇ ਸ਼ਬਦ ਦੀ ਵਰਤੋਂ ਕੀਤੀ। ਭਾਵਾਂ ਕਿ ਆਪ ਸਭ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਧਰਮਸ਼ਾਲਾ ਸ਼ਬਦ ਹੀ ਵਰਤੀਂਦਾ ਰਿਹਾ ਹੈ, ਮੈਂ ਬੱਧੀ ਸੱਚ ਧਰਮਸ਼ਾਲ ਹੈ ਮਹਾਰਾਜ ਨੇ ਸ਼ਬਦ ਵਰਤਿਆ, ਪਰ ਉਂਝ ਗੁਰਦੁਆਰਾ ਸ਼ਬਦ ਜਿਹੜਾ ਹੈ ਬਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਜਿਹੜਾ ਅਸੀਂ ਪਾਠ ਕਰਨੇ ਹਾਂ, ਭਾਂਡਾ ਅਤ ਮਲੀਨ ਧੋਤਾ ਖੱਛਾ ਨਾ ਹੋਏ ਸੀ, ਉਸ ਵਿੱਚ ਗੁਰਦੇਵ ਜੀ ਕਹਿੰਦੇ ਨੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ, ਗੁਰੂ ਦੁਆਰਾ ਸ਼ਬਦ ਵਰਤਿਆ। ਆਪ ਆਨੰਦ ਸਾਹਿਬ ਵਿੱਚ ਰੋਜ਼ ਇੱਕ ਬਚਨ ਪੜ੍ਹਦੇ ਹੋ, ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਉੱਥੇ ਵੀ ਗੁਰਦੁਆਰਾ ਸ਼ਬਦ ਆਇਆ। ਗੁਰੂ ਦੁਆਰਾ ਹਮਰਾ ਵਿਆਹ ਜੇ ਹੋਵਾ, ਉੱਥੇ ਵੀ ਸਤਿਗੁਰਾਂ ਨੇ ਗੁਰਦੁਆਰਾ ਸ਼ਬਦ ਵਰਤਿਆ ਹੈ। ਕਿਉਂਕਿ ਮੈਂ ਥੋੜ੍ਹਾ ਜਿਹਾ ਪਿਛੋਕੜ ਵਿੱਚ ਅਰਜ਼ ਕਰਨੀ ਚਾਹੁੰਦਾ, ਸਤਿਗੁਰੂ ਸਾਹਿਬਾਨ ਨੇ ਧਰਮ ਅਸਥਾਨ ਦੀ ਬੜੀ ਮਹਾਨਤਾ ਦੱਸੀ, ਪਰ ਇੱਕ ਗੱਲ ਯਾਦ ਰੱਖਿਓ, ਜੇ ਧਰਮ ਅਸਥਾਨ 'ਤੇ ਬੈਠੇ ਹੋਏ ਲੋਕ ਭ੍ਰਸ਼ਟ ਹੋ ਜਾਣ, ਗੁਰੂ ਨਾਨਕ ਸਾਹਿਬ ਕਹਿੰਦਾ ਕੌਮ ਡੁੱਬ ਜਾਂਦੀ ਹੈ। ਜੇ ਧਰਮ ਅਸਥਾਨ 'ਤੇ ਸਿਸਟਮ ਭ੍ਰਸ਼ਟ ਹੋ ਜਾਏ, ਜਿਵੇਂ ਆਪਾਂ ਪਾਠ ਕਰਨੇ ਹਾਂ, ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤਕਾ ਟੱਬ ਥਾਂ ਨਸ਼ਟ, ਜਗ ਭ੍ਰਸ਼ਟ ਹੋਏ ਡੁੱਬਤਾ ਇਵ ਜਗ, ਉਦੋਂ ਕੌਮ ਉਦੋਂ ਲੋਕ ਡੁੱਬ ਜਾਂਦੇ ਨੇ ਜਦੋਂ ਧਰਮ ਅਸਥਾਨ 'ਤੇ ਬੈਠੇ ਹੋਏ ਲੋਕ ਭ੍ਰਸ਼ਟ ਜਾਣ, ਉਹ ਵਿਵਿਚਾਰੀ ਹੋ ਜਾਣ। ਥਾਂ ਨਸ਼ਟ ਜਗ ਭ੍ਰਸ਼ਟ ਹੋਏ ਡੁੱਬਤਾ ਇਵ ਜਗ। ਗੁਰੂ ਸਾਹਿਬਾਨ ਜੀ ਦੇ ਵੇਲੇ ਅਸੀਂ ਹਰਿਮੰਦਰ ਸਾਹਿਬ ਜੀ ਦਾ ਜ਼ਿਕਰ ਪੜ੍ਹਦੇ ਹਾਂ ਸਾਰੇ, ਪਰ ਮੈਂ ਆਪ ਜੀ ਨੂੰ ਸਿਰਫ ਇਸ ਲਹਿਰ ਨਾਲ ਸੰਬੰਧਿਤ ਕੁਝ ਬੇਨਤੀਆਂ ਕਰਨੀਆਂ। ਸਤਿਗੁਰੂ ਸਾਹਿਬਾਨ ਤੋਂ ਬਾਅਦ ਆਪ ਸਭ ਨੂੰ ਪਤਾ ਹੈ ਦਸ਼ਮੇਸ਼ ਪਿਤਾ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਆਉਂਦੇ ਆ। ਕੋਈ ਸਮਾਂ ਕੁਝ ਖਿੱਤੇ ਵਿੱਚ ਉਹ ਰਾਜ ਸਥਾਪਿਤ ਕਰਦੇ ਆ, ਇਨਸਾਫ ਕਰਦੇ ਆ, ਜਗੀਰਦਾਰੀ ਪ੍ਰਥਾ ਨੂੰ ਉਹ ਤੋੜਦੇ ਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸ਼ੇਰੇ ਪੰਜਾਬ ਦੇ ਰਾਜ ਤੱਕ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਕਿਹੜਾ ਝੱਖੜਕ ਹੈ, ਕਿਹੜੀ ਹਨੇਰੀ ਹੈ ਜ਼ੁਲਮ ਦੀ ਜਿਹੜੀ ਸਿੱਖਾਂ ਦੇ ਉੱਤੇ ਨਹੀਂ ਝੁੱਲੀ। ਉਸ ਵਿੱਚ ਬੜੇ ਕਮਾਈਆਂ ਵਾਲੇ ਸਿੱਖ ਸ਼ਹੀਦ ਕੀਤੇ ਜਾਂਦੇ ਆ। ਦੋ ਘੱਲੂਕਾਰੇ ਵਾਪਰਦੇ ਆ, ਜਿਹਨੂੰ ਅਸੀਂ ਇੱਕ ਛੋਟਾ ਘੱਲੂਕਾਰਾ ਕਹਿੰਦੇ ਹਾਂ ਅਤੇ ਇੱਕ ਵੱਡਾ ਘੱਲੂਕਾਰਾ ਕਹਿੰਦੇ ਹਾਂ। ਬੇਨਤੀ ਹੈ ਜੀ, ਛੋਟਾ ਘੱਲੂਕਾਰਾ ਕਾਨੋਵਾਨ ਦਾ ਸ਼ੰਭ ਅਤੇ ਵੱਡਾ ਘੱਲੂਕਾਰਾ ਜਿਹੜਾ ਉਹ ਕੁੱਪਰਖੇੜੇ ਦਾ ਮੈਦਾਨ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਕਾਨੋਵਾਨ ਦੇ ਘੱਲੂਆ ਘਾਰੇ 'ਚ ਤਕਰੀਬਨ 10,000 ਅਤੇ ਕੁੱਪਰਖੇੜੇ ਦੇ ਮੈਦਾਨ ਵਿੱਚ ਇਸ ਵੱਡੇ ਘੱਲੂਕਾਰੇ ਦੇ ਵਿੱਚ ਤਕਰੀਬਨ 30,000 ਦੇ ਕਰੀਬ ਸਿੱਖ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ ਆ। ਉਸ ਵਕਤ ਜਦੋਂ ਸਿੱਖ ਘਰਾਂ 'ਚ ਨਹੀਂ ਸਨ, ਪਿੰਡਾਂ ਥਾਵਾਂ 'ਤੇ, ਸੱਚ ਇਹ ਵੇ ਕਿ ਸਿੱਖਾਂ 'ਤੇ ਜ਼ੁਲਮ ਦੀ ਹਨੇਰੀ ਚੱਲਦੀ ਪਈ ਸੀ, ਉਸ ਵਕਤ ਜਿਹੜੇ ਸਨ ਉਦਾਸੀ ਸੰਪਰਦਾ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਬਹੁਤ ਵੱਡਾ ਇਹਨਾਂ ਯੋਗਦਾਨ ਪਾਇਆ। ਆਪ ਸਭ ਨੂੰ ਪਤਾ ਹੈ ਕਿ 4 ਸਤਿਗੁਰਾਂ ਨੇ ਧੂਣੇ ਸਥਾਪਿਤ ਕੀਤੇ, ਬਾਲੂ, ਹਸਨਾ, ਫੂਲ, ਅਲਮਸ ਅਤੇ ਗੋਇੰਦਾ। 6 ਬਖਸ਼ਾਂ ਸਤਿਗੁਰਾਂ ਨੇ ਦਿੱਤੀਆਂ। ਸਮਾਂ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਜਿਹਨੂੰ ਖਾਲਸਾ ਰਾਜ ਆਪਾਂ ਕਹਿੰਦੇ। ਉਹਨਾਂ ਨੇ ਕੀ ਕੀਤਾ, ਗੁਰਦੁਆਰਿਆਂ ਦੇ ਨਾਮ, ਬੜੀਆਂ ਜਾਗੀਰਾਂ, ਬਹੁਤ ਕੁਛ ਗੁਰਦੁਆਰਿਆਂ ਦੇ ਨਾਮ, ਜ਼ਮੀਨ ਜਾਇਦਾਦ ਲਾ ਦਿੱਤੀ। ਸਿੱਖ ਰਾਜ ਤੱਕ ਤਾਂ ਇਹ ਕੁਛ ਭੈ ਭਾਵਣੀ ਵਿੱਚ, ਮੈਂ ਕੁਛ ਲਫ਼ਜ਼ ਵਰਤੇ ਆ, ਭੈ ਭਾਵਣੀ ਵਿੱਚ ਵਰਤਦੇ ਨੇ। ਪਰ ਜਦੋਂ ਸ਼ੇਰੇ ਪੰਜਾਬ ਦਾ ਰਾਜ ਚਲਾ ਗਿਆ, ਅੰਗਰੇਜ਼ ਆ ਗਿਆ, ਅੰਗਰੇਜ਼ ਨੇ ਇਹ ਗੱਲ ਸੋਚ ਲਈ ਕਿ ਜਿਹੜੇ ਗੁਰਦੁਆਰੇ ਨੇ ਇਹ ਰੂਹਾਨੀਅਤ ਦੇ ਵੀ ਸੋਮੇ ਨੇ। ਮੈਂ ਰਾਤ ਵੀ ਅਰਜ਼ ਕੀਤੀ, ਗੁਰਦੁਆਰਾ ਰੂਹਾਨੀਅਤ ਦਾ ਵੀ ਸੋਮਾ ਹੈ, ਗੁਰਦੁਆਰਾ ਸੱਚ ਇਹ ਵੇ ਕਿ ਸਮਾਜ ਦੀ ਸੇਵਾ ਦਾ ਵੀ ਸੋਮਾ ਹੈ, ਗੁਰਦੁਆਰਾ ਜਿਹੜਾ ਉਹ ਦੁਖੀਆਂ ਦੀ ਬਾਂਹ ਪੜਨ ਵਾਲੀ ਥਾਂ ਹੈ। ਕੇਵਲ ਇਹ ਸਪਿਰਚੁਅਲ ਗੁਣ ਹੀ ਨਹੀਂ, ਇਸ ਰੂਹਾਨੀ ਗੁਣ ਦੀ ਬਦੌਲਤ ਗੁਰਦੁਆਰਾ ਸਾਨੂੰ ਜ਼ੁਲਮ ਦੇ ਵਿਰੋਧ ਵਿੱਚ ਡਟਣ ਦੀ ਵੀ ਸਿੱਖਿਆ ਦਿੰਦਾ ਹੈ। ਇਸ ਬੇਨਤੀ ਨੂੰ ਫਿਰ ਸੁਣਿਓ, ਮੈਂ ਅਰਜ਼ ਕੀਤੀ, ਜਿੱਥੇ ਨਾਮ ਜਪਣ ਦੀ ਗੱਲ ਕਰਦਾ ਉੱਥੇ ਗੁਰਦੁਆਰਾ ਜਿਹੜਾ ਜ਼ੁਲਮ ਦੇ ਬਰ ਖਿਲਾਫ ਸਾਨੂੰ ਡਟਣ ਦੀ ਵੀ ਬਹੁਤ ਵੱਡੀ ਸ਼ਕਤੀ ਦਿੰਦਾ। ਮੈਂ ਤਾਂ ਹੀ ਕਹਿੰਦਾ, ਗੁਰਦੁਆਰੇ ਵਿੱਚ ਦੋ ਚੀਜ਼ਾਂ ਤੁਸੀਂ ਦੇਖਦੇ ਹੋ, ਜਿੱਥੇ ਛਤਰ ਝੁੱਲਦੇ ਹੁੰਦੇ ਆ, ਜਿੱਥੇ ਚੰਦੋਏ ਲੱਗੇ ਆ, ਉਹਦੇ ਨਾਲ ਨਾਲ ਸ਼ਸਤਰ ਵੀ ਪਏ ਹੋਏ ਆ। ਗੁਰਦੁਆਰੇ ਵਿੱਚ ਦੇਗ ਅਤੇ ਤੇਗ ਦੋਨੋਂ ਇਕੱਠੇ ਮਿਲਣਗੇ। ਜੇ ਛਕਣ ਵਾਸਤੇ ਦੇਗ ਮਿਲੇਗੀ ਤੇ ਯਾਦ ਰੱਖਿਓ ਉਹਦੇ ਨਾਲ ਤੇਗ ਮਿਲੇਗੀ। ਸਿਆਣੇ ਲੋਕ ਇਸ ਗੱਲ ਨੂੰ ਸਮਝਦੇ ਆ। ਮੈਂ ਬੇਨਤੀ ਕਰਾਂ, ਅੰਗਰੇਜ਼ ਹਕੂਮਤ ਦੇ ਵੇਲੇ ਜਿਹੜੇ ਮਹੰਤ ਸਨ, ਵੈਸੇ ਮਹੰਤ ਦਾ ਲਫ਼ਜ਼ੀ ਅਰਥ ਹੁੰਦਾ ਸ੍ਰੇਸ਼ਟ, ਉੱਤਮ, ਚੰਗਾ, ਜਿਵੇਂ ਮਸੰਦ ਸ਼ਬਦ ਹੈ। ਮਸੰਦ ਲਫ਼ਜ਼ ਮਾੜਾ ਨਹੀਂ, ਜਦੋਂ ਇਸ ਸ਼ਬਦ ਦੇ ਥੱਲੇ ਕੋਈ ਪਾਪ ਕਰਨ ਲੱਗ ਪਵੇ ਉਸ ਨੂੰ ਫਿਰ ਕਹਿੰਦੇ ਆ। ਅੱਜ ਕੱਲ੍ਹ ਉਹ ਇੰਨਾ ਭ੍ਰਸ਼ਟਿਆ ਗਿਆ ਸ਼ਬਦ ਮਸਨਦ ਸ਼ਬਦ ਤੋਂ ਬਣਿਆ, ਜਿਹਦਾ ਅਰਥ ਹੈ ਗੱਦੀ 'ਤੇ ਬੈਠਣ ਵਾਲਾ। ਅੰਗਰੇਜ਼ ਹਕੂਮਤ ਨੇ ਦੇਖਿਆ ਜ਼ਮੀਨ ਜਾਇਦਾਦਾਂ ਬਹੁਤ ਸਨ, ਸਿੱਖ ਜਿਹੜੇ ਸਨ ਉਹਨਾਂ ਵਿੱਚ ਇੰਨੀ ਜਾਗਰੂਕਤਾ ਵੀ ਨਹੀਂ ਸੀ, ਰਾਜ ਭਾਗ ਜਾ ਚੁੱਕਾ ਸੀ, ਗੁਲਾਮੀ ਦੇ ਸੰਗਲ ਗਲ ਪੈ ਚੁੱਕੇ ਸਨ। ਗੋਰਾ ਬੜਾ ਤੇਜ਼ ਸਿਆਣਾ ਸੀ ਬ੍ਰਿਟਿਸ਼ ਹਕੂਮਤ, ਉਹਨੇ ਇਹਨਾਂ ਮਹੰਤਾਂ ਨੇ ਉਹਨਾਂ ਨਾਲ ਨੇੜਤਾ ਬਣਾ ਲਈ। ਇਹਨਾਂ ਨੇ ਫਿਰ ਸੱਚ ਇਹ ਵੇ ਜ਼ਮੀਨ ਜ਼ਮਾਨ ਜ਼ਮੀਨਾਂ ਜਾਇਦਾਦ ਪੈਸਾ ਇੰਨਾ ਕੁ, ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ। ਮੈਂ ਸਾਰੇ ਨਹੀਂ ਕਹਾਂਗਾ, ਕਈ ਚੰਗੇ ਵੀ ਸਨ, ਪਰ ਬਹੁ ਗਿਣਤੀ 'ਚ ਇਹ ਲੋਕ ਵਿਵਿਚਾਰੀ ਹੋ ਗਏ, ਕੁਕਰਮੀ ਹੋ ਗਏ, ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਪਏ। ਮੈਂ ਸ਼ੁਰੂਆਤ ਕਰਨੀ ਚਾਹੁੰਦਾ ਸ਼੍ਰੀ ਹਰਿਮੰਦਰ ਸਾਹਿਬ ਤੋਂ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਹੋਣਾ, ਮੈਂ ਸੁਣ ਰਿਹਾ ਸਾ, ਉਦਣ ਇਹਦਾ ਜ਼ਿਕਰ ਕੀਤਾ ਸੀ, ਜਿਹੜਾ ਹਰਿਮੰਦਰ ਸਾਹਿਬ ਹੈ, ਅਕਾਲ ਤਖ਼ਤ ਸਾਹਿਬ ਹੈ ਅਤੇ ਬਾਬਾ ਅਟਲ ਜੀ ਅਤੇ ਚੌਥਾ ਗੁਰਦੁਆਰਾ ਤਰਨ ਤਾਰਨ ਸਾਹਿਬ, ਇਹ 4 ਸਥਾਨ ਜਿਹੜੇ ਨੇ ਇਹ ਸਰਬਰਾਹ ਅਰੂੜ ਸਿੰਘ ਦੇ ਥੱਲੇ ਸਨ। ਚਲੋ ਮੈਂ ਲਫ਼ਜ਼ ਸਾਰੇ ਵਰਤੀ ਜਾਵਾਂਗਾ, ਜ਼ਿਆਦਾ ਡਿਟੇਲ ਨਾਲ ਨਹੀਂ। ਅਰੂੜ ਸਿੰਘ ਸਰਬਰਾਹ ਸੀ, ਹਰਿਮੰਦਰ ਸਾਹਿਬ ਦਾ ਪ੍ਰਬੰਧ, ਅਕਾਲ ਤਖਤ ਸਾਹਿਬ ਦਾ ਪ੍ਰਬੰਧ, ਬਾਬਾ ਅਟਲ ਜੀ ਦਾ ਪ੍ਰਬੰਧ ਤੇ ਤਰਨ ਤਾਰਨ ਸਾਹਿਬ ਦਾ। ਬੰਦਾ ਇੱਕ ਸੀ ਸਰਬਰਾਹ, ਪਰ ਪੁਜਾਰੀ ਜਿਹੜੇ ਸਨ ਉਹ ਚਾਰ ਸਨ। ਅਰੂੜ ਸਿੰਘ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹਨੇ ਜਨਰਲ ਡਾਇਰ ਨੂੰ, ਜਲਿਆਂ ਵਾਲੇ ਬਾਗ ਜੀ ਨੇ ਗੋਲੀ ਚਲਾਈ, ਬੇਗੁਨਾਹ ਜਿਹੜੇ ਪੰਜਾਬੀ ਸਨ, ਵਿੱਚ ਸਿੱਖ ਸਨ, ਹਿੰਦੂ ਸਨ, ਸਾਰਿਆਂ ਦਾ ਉਹਨੇ ਘਾਤ ਕੀਤਾ, ਉਹਨੂੰ ਸਰਪਾਉ ਦਿੱਤਾ। ਤੁਸੀਂ ਇੱਕ ਉਦਾਹਰਨ ਸੁਣਿਓ, ਕਿੰਨੇ ਕੁ ਲੋਕ ਨਿਗਰ ਚੁੱਕੇ ਸਨ। ਮੈਂ ਇੱਕ ਬੇਨਤੀ ਕਰਾਂਗਾ, ਤਾਕਤ ਵਾਲੇ, ਕੁਰਸੀਆਂ ਵਾਲੇ, ਪੈਸਿਆਂ ਵਾਲੇ ਜ਼ੋਰ ਨਾਲ, ਪ੍ਰਭਾਵ ਨਾਲ, ਆਪਣੀ ਸ਼ਕਤੀ ਨਾਲ ਫੈਸਲੇ ਬਦਵਾ ਦਿੰਦੇ ਆ, ਫੈਸਲੇ ਕਰਾ ਦਿੰਦੇ ਆ। ਵਕਤੀ ਤੌਰ 'ਤੇ ਉਹਨਾਂ ਦੀ ਚੱਲ ਜਾਏਗੀ, ਪਰ ਇਤਿਹਾਸ ਦੀ ਕਲਮ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰਦੀ ਹੁੰਦੀ। ਇਤਿਹਾਸ ਕਦੀ ਉਹਨਾਂ ਨੂੰ ਮਾਫ਼ ਕਰੂਗਾ? ਮੈਂ ਹੁਣ ਅਰੂੜ ਸਿੰਘ ਦੀ ਗੱਲ ਕਰਨ ਲੱਗਾ। ਸਰਬਰਾਹ ਹੈ, ਜਨਰਲ ਡਾਇਰ ਆਉਂਦਾ ਹੈ, ਉਹਨਾਂ ਨੂੰ ਕਹਿੰਦਾ ਜੀ ਤੁਸੀਂ ਅੰਮ੍ਰਿਤ ਛਕ ਲਓ। ਬਸ ਇਹ ਮੈਂ ਹਵਾਲਾ ਲਿਆ ਸੋਹਣ ਸਿੰਘ ਜੋਸ਼ ਦੀ ਕਿਤਾਬ ਅਕਾਲੀ ਮੋਰਚਿਆਂ ਦਾ ਇਤਿਹਾਸ। ਮੈਂ ਥੋੜ੍ਹਾ ਜਿਹਾ ਜ਼ਿਕਰ ਪੁਸਤਕਾਂ ਦਾ ਤਾਂ ਕਰੀ ਜਾਂਗਾ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਸ਼ਾਇਦ ਮਨ ਘੜਤ ਗੱਲਾਂ ਨੇ। ਅਰੂੜ ਸਿੰਘ ਕਹਿੰਦਾ ਜੀ ਤੁਸੀਂ ਸਿੱਖ ਬਣ ਜਾਓ, ਅੰਮ੍ਰਿਤ ਛਕ, ਤੁਸੀਂ ਸਿੱਖ ਬਣ ਜਾਓ। ਜਨਰਲ ਡਾਇਰ ਕਹਿੰਦਾ ਕਿ ਮੈਂ ਵਾਲ ਨਹੀਂ ਉਗਾ ਸਕਦਾ, ਇਹ ਸ਼ਬਦ ਕਹਿੰਦਾ ਮੈਂ ਵਾਲ ਨਹੀਂ ਵਧਾ ਸਕਦਾ। ਅਰੂੜ ਸਿੰਘ ਕਹਿੰਦਾ ਕੋਈ ਨਹੀਂ ਜੀ, ਤੁਹਾਨੂੰ ਕੇਸ ਰੱਖਣ ਦੀ ਅਸੀਂ ਮਾਫ਼ੀ ਦਵਾ ਦਿਆਂਗੇ, ਤੁਸੀਂ ਇਹ ਹਿਸਾਬ ਲਾ ਲਓ ਕਿਉਂ ਇੰਨਾ ਕੁਝ ਵਾਪਰਿਆ, ਤੈਨੂੰ ਮਾਫ਼ੀ ਦਵਾ ਦਿਆਂਗੇ। ਅਗਲੀ ਗੱਲ, ਸਿਗਰਟ ਛੱਡ ਦੇਗਾ? ਕਹਿੰਦਾ ਨਹੀਂ ਮੈਂ ਸਿਗਰਟ ਨਹੀਂ ਛੱਡ ਸਕਦਾ। ਇੰਨੇ ਕੁ ਨਿਗਰ ਗਏ, ਜੋਸ਼ ਲਿਖਦਾ, ਕਹਿਣ ਲੱਗੇ ਪੁਜਾਰੀ ਚਲੋ ਕੋਈ ਗੱਲ ਨਹੀਂ, ਸਾਲ 'ਚ ਇੱਕ ਅੱਧੀ ਪੀ ਲਿਆ ਕਰਿਆ ਜੇ। ਤੁਸੀਂ ਇਹ ਹਿਸਾਬ ਲਾ ਲਓ, ਇਹ ਰਹਿਤ ਹੈ, ਇਹ ਸਿੱਖਿਆ। ਮੈਂ ਸਿਰਫ ਇੱਕ ਉਦਾਹਰਨ ਤੁਹਾਨੂੰ ਦਿੱਤੀ। ਅਰੂੜ ਸਿੰਘ ਦਾ ਪ੍ਰਬੰਧ ਸੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ, ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਬਾਬਾ ਅਟਲ ਜੀ। ਇੱਥੇ ਜਿਹੜੇ ਪੁਜਾਰੀ ਸਨ, ਜਿੱਥੋਂ ਮੁੱਢ ਬੁੱਝਦਾ, ਉਂਝ ਵੈਸੇ ਜਿਹੜਾ ਮੁੱਢ ਹੈ ਇਹ ਬਾਬੇ ਦੀ ਬੇਰ ਤੋਂ ਸ਼ੁਰੂ ਹੁੰਦਾ, ਇਹ ਸਿਆਲਕੋਟ ਤੋਂ ਸ਼ੁਰੂ ਹੁੰਦਾ, ਉੱਥੋਂ ਦਾ ਮਹੰਤ ਮਰਦਾ ਅਤੇ ਉਸ ਤੋਂ ਬਾਅਦ ਉਹਦਾ ਪੁੱਤਰ ਅੱਗੇ ਬਿਠਾਇਆ ਜਾਂਦਾ, ਉਹ ਬਾਲਗ ਨਹੀਂ, ਅਤੇ ਉਹਦਾ ਜਿਹੜਾ ਗਾਰਡੀਅਨ ਹੈ ਜਾਂ ਉਹਦਾ ਸਹਾਇਕ ਹੈ ਉਹਦਾ ਨਾਮ ਗੰਡਾ ਸਿੰਘ ਸੀ, ਉਹ ਪਤਤ ਸੀ। ਸਿੱਖਾਂ ਵਿੱਚ ਇਸ ਗੱਲ ਦਾ ਰੌਲਾ ਪੈਂਦਾ, ਉਹ ਸ਼ਰਾਬ ਵੀ ਪੀਂਦਾ ਅਤੇ ਜਦੋਂ ਸਿੱਖ ਜਾਂਦੇ ਨੇ ਉਹਦਾ ਪੁੱਤਰ ਪਸਤੌਲ ਵੀ ਲੈ ਕੇ ਸੰਗਤਾਂ ਨੂੰ ਪੈਂਦਾ। ਬਾਬੇ ਦੀ ਬੇਰ ਦਾ ਕਬਜ਼ਾ ਸਿੱਖਾਂ ਨੂੰ ਮਿਲਿਆ। ਜਿਹੜਾ ਹਰਿਮੰਦਰ ਸਾਹਿਬ ਦਾ ਸਿਸਟਮ ਸੀ, ਇਹ ਆਪ ਜੀ ਨੂੰ ਉਸ ਦਿਨ ਦੱਸਿਆ ਵੀ ਹੈ ਕਿ ਅਸਲ 'ਚ ਇੱਥੇ 9 ਵਜੇ ਤੱਕ, ਸਵੇਰ ਦੇ 9 ਵਜੇ ਤੱਕ, ਕਿਉਂ ਦੇਗ ਬਾਹਰੋਂ ਆਉਂਦੀ ਸੀ ਜੀ ਅੱਗੇ, ਪਹਿਲਾਂ ਤੁਹਾਨੂੰ ਪਤਾ ਜਦੋਂ ਸ਼੍ਰੋਮਣੀ ਕਮੇਟੀ ਆਈ ਤੇ ਦੇਗ ਦਾ ਪ੍ਰਬੰਧ ਇੱਥੋਂ ਹੈ, ਪਹਿਲਾਂ ਬਾਹਰੋਂ ਵੀ ਦੇਗ ਆਉਂਦੀ ਸੀ। ਇੱਥੇ 9 ਵਜੇ ਸਵੇਰ ਤੱਕ ਜਿਹੜੀ ਦੇਗ ਹੈ ਉਹ ਸਿਰਫ ਉਹਨਾਂ ਲੋਕਾਂ ਦੀ ਚੜ੍ਹ ਸਕਦੀ ਸੀ ਪਹਿਲਾਂ, ਵੀ ਜਿਹੜੇ ਜਿਹਨਾਂ ਨੂੰ ਅਖੌਤੀ ਅਛੂਤ ਜਾਤੀ ਕਹਿੰਦੇ ਆ, ਮੈਂ ਇਹ ਲਫ਼ਜ਼ ਨਹੀਂ ਵਰਤਾਂਗਾ, ਜਿਹਨਾਂ ਨੂੰ ਮਜ਼੍ਹਬੀ ਬਾਲਮੀਕੀ ਜਾਂ, ਉਹ ਸਿਰਫ 9 ਵਜੇ ਤੱਕ ਉਹਨਾਂ ਦੀ ਦੇਗ ਚੜ੍ਹ ਸਕਦੀ ਹੈ। 9 ਵਜੇ ਤੋਂ ਬਾਅਦ ਉਹਨਾਂ ਦੀ ਦੇਗ ਪ੍ਰਵਾਨ ਨਹੀਂ ਸੀ ਕੀਤੀ ਜਾ ਸਕਦੀ। ਮੈਂ ਪਿਛਲੀ ਵਾਰੀ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਜਦੋਂ ਆਇਆ ਇੱਕ ਬੇਨਤੀ ਕੀਤੀ ਸੀ, ਕਈ ਵਾਰੀ ਪਰਮਾਤਮਾ, ਕਈ ਵਾਰੀ ਕਿ ਉਹ ਬਖਸ਼ਿਸ਼ ਜਦੋਂ ਕਰਦਾ, ਪਤਾ ਨਹੀਂ ਕਿਸ ਦੇ ਕੰਡ 'ਤੇ ਥਾਪੜਾ ਦੇ ਕੇ ਉਹਦੇ ਤੋਂ ਸੇਵਾ ਕਰਾ ਕੇ ਉਹਨੇ ਨਵੀਂ ਤਵਾਰੀਖ ਬਣਾ ਦੇਣੀ ਹੈ, ਨਵਾਂ ਇਤਿਹਾਸ ਸਿਰਜਣਾ ਹੈ। ਇੱਥੇ ਮੈਂ ਬੇਨਤੀ ਕੀਤੀ ਸੀ 10-11 ਅਕਤੂਬਰ 1920, ਯਾਦ ਰੱਖਿਓ ਇਹ ਘਟਨਾ 1920 ਦੀ ਹੈ। ਅਰੂੜ ਸਿੰਘ ਸਰਬਰਾਹ ਹੈ, ਕੋਈ ਹਿਸਾਬ ਕਿਤਾਬ ਨਹੀਂ ਸਨ ਦਿੰਦੇ, ਕੋਈ ਆਕੜ ਜਾਂਦੇ ਹੁੰਦੇ ਸਨ। ਇੱਥੇ ਆ ਜਿਹੜਾ ਜਲਿਆਂ ਵਾਲਾ ਬਾਗ ਹੈ, ਇੱਥੇ ਗੁਰਮਤ ਸਮਾਗਮ ਰੱਖਿਆ ਗਿਆ। ਉਸ ਜਥੇਬੰਦੀ ਦਾ ਨਾਮ ਸੀ ਖਾਲਸਾ ਬਿਰਾਦਰੀ। ਆਪ ਜੀ ਨੂੰ ਥੋੜ੍ਹਾ ਜਿਹਾ ਜ਼ਿਕਰ ਸਿੰਘ ਸਾਹਿਬ ਕਰ ਗਏ ਸਨ। ਸਰਦਾਰ ਮਹਿਤਾਬ ਸਿੰਘ ਬੀਰ ਇਸ ਇਹ ਆਗੂ ਸੀ ਇਸ ਸਾਰੇ ਸਮਾਗਮ ਦਾ, ਅਤੇ ਮੈਂ ਉਸ ਦਿਨ ਇਹ ਬੇਨਤੀ ਕੀਤੀ ਸੀ। ਮੈਨੂੰ ਯਾਦ ਹੈ ਕਿ ਫਿਲੌਰ ਤੋਂ ਰਾਹ 'ਚ ਆਉਂਦਾ ਇੱਕ ਪਿੰਡ ਬਕਾਪੁਰ, ਉੱਥੋਂ ਦਾ ਇੱਕ ਮੌਲਵੀ ਹੋਇਆ ਕਰੀਮ ਬਖਸ਼। ਮੈਂ ਸਿਰਫ ਸੰਖੇਪ ਜੀ ਅਰਜ਼ ਕਰਾਂਗਾ। ਉਹ ਜਾਂਦਾ ਸੀ ਪੜ੍ਹਾਉਣ ਵਾਸਤੇ, ਰਸਤੇ ਵਿੱਚ ਨਿਰਮਲੇ ਸਾਧੂਆਂ ਦਾ ਡੇਰਾ ਸੀ, ਚੰਗੇ ਬੰਦੇ ਬੜੇ ਨੇ, ਉਹਨਾਂ ਦੀ ਸੰਗਤ ਕਰਕੇ ਅਸਰ ਹੋਇਆ, ਜਪਜੀ ਸਾਹਿਬ ਪੜ੍ਹਨ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਿਆ। ਜੋ ਇਤਿਹਾਸ ਸਾਨੂੰ ਦੱਸਦਾ ਕਿ ਉਸ ਨੇ ਅੰਮ੍ਰਿਤ ਦੀ ਦਾਤ ਲਈ ਉਹ ਕਰੀਮ ਬਖਸ਼ ਤੋਂ ਭਾਈ ਲਖਬੀਰ ਸਿੰਘ ਬਣ ਗਿਆ, ਜਿਹਨੂੰ ਸੰਤ ਲਖਬੀਰ ਸਿੰਘ ਕਹਿੰਦੇ ਸਨ। ਉਹਨਾਂ ਦੇ ਬੱਚਿਆਂ ਨੇ ਵੀ ਅੰਮ੍ਰਿਤ ਛਕਿਆ। ਉਹਨਾਂ ਦੇ ਬੇਟਿਆਂ ਵਿੱਚੋਂ ਜਿਹੜਾ ਬੇਟਾ ਮਹਿਤਾਬ ਸਿੰਘ ਹੈ, ਇਹ ਉਹਨਾਂ ਦਾ ਬੇਟਾ ਅੰਮ੍ਰਿਤ ਛੱਕ ਕੇ ਭਾਈ ਮਹਿਤਾਬ ਸਿੰਘ ਬਣਦਾ। ਜਦੋਂ ਅੰਮ੍ਰਿਤ ਸੰਚਾਰ ਹੋਇਆ ਉਹਦੇ ਵਿੱਚ ਬਾਬੂ ਤੇਜਾ ਸਿੰਘ ਜੀ ਪਸੌੜੀਏ ਇਹ ਸਾਰੇ ਸ਼ਾਮਿਲ ਹੋਏ ਸਨ। ਪ੍ਰੋਬਲਮ ਇਹ ਸੀ ਉਹ ਮੁਸਲਮਾਨ ਤੋਂ ਸਿੱਖ ਬਣੇ ਆ, ਪਰ ਇੱਥੋਂ ਦੇ ਪੁਜਾਰੀ ਜਿਹੜੇ ਨੇ ਉਹ ਨੀਵੀਂ ਜਾਤ ਵਾਲਿਆਂ ਦੀ ਦੇਗ ਨਹੀਂ ਸਨ ਪ੍ਰਵਾਨ ਕਰਦੇ 9 ਵਜੇ ਤੋਂ ਬਾਅਦ। ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ, ਗੁਰਮਤ ਵਿੱਚ ਜਾਤ ਦੇ ਆਧਾਰ ਤੇ ਨਾ ਕੋਈ ਨੀਵਾਂ ਹੈ ਤੇ ਨਾ ਕੋਈ ਉੱਚਾ ਹੈ, ਨਾ ਜਨਮ ਦੇ ਆਧਾਰ ਤੇ ਕੋਈ ਨੀਵਾਂ ਹੈ ਤੇ ਉੱਚਾ ਹੈ। ਗੁਰਮਤ ਵਿੱਚ ਸਿਰਫ ਤਾਂ ਸਿਰਫ ਕਰਮ ਦੇ ਆਧਾਰ ਤੇ ਬੰਦਾ ਉੱਚਾ ਤੇ ਨੀਵਾਂ ਹੁੰਦਾ। ਜੇ ਚਮਾਰ ਕਰ ਪੈਦਾ ਹੋ ਕੇ, ਵਾਹਿਗੁਰੂ ਮੈਂ ਜਾਤ ਤੇ ਅਟੈਕ ਨਹੀਂ ਕਰ ਰਿਹਾ, ਨੀਵੀਂ ਜਾਤ ਜਿਹਨੂੰ ਕਹਿੰਦੇ ਆ, ਜੇ ਕਿਸੇ ਚੰਡਾਲ ਕਰ ਪੈਦਾ ਹੋ ਕੇ ਕਿਸੇ ਘਰ 'ਚ ਪੈਦਾ ਹੋ ਕੇ ਉਹ ਇਬਾਦਤ ਕਰਦਾ ਬੰਦਗੀ ਕਰਦਾ ਉਹ ਬ੍ਰਾਹਮਣ ਹੈ, ਉਹ ਉੱਚੀ ਜਾਤ ਵਾਲਾ, ਤੇ ਜਿਹੜਾ ਉੱਚੇ ਘਰ 'ਚ ਪੈਦਾ ਹੋ ਕੇ ਗੰਦੇ ਕਰਮ ਕਰਦਾ, ਚੇਤੇ ਰੱਖਿਓ ਉਦੋਂ ਵੱਡਾ ਚੰਡਾਲ ਹੀ ਕੋਈ ਨਹੀਂ। ਇੱਥੇ ਕਰਮਾਂ ਦੇ ਆਧਾਰ 'ਤੇ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਸਮਾਗਮ ਹੋਇਆ, ਪਹਿਲੇ ਦਿਨ ਤਾਂ ਸੱਚੀ ਸਿੱਖ ਨਹੀਂ ਜੇ ਆਏ, 10 ਤੇ 11 12 ਅਕਤੂਬਰ ਦੇ ਨਜ਼ਦੀਕ। ਦੂਜੇ ਦਿਨ ਫਿਰ ਅੰਮ੍ਰਿਤ ਸੰਚਾਰ ਤੋਂ ਬਾਅਦ ਇਹ ਸਿੰਘ ਜਿਹੜੇ ਨੇ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ, ਜਿੱਥੋਂ ਇਹ ਮੁੱਢ ਵੱਜਦਾ ਸਾਡੇ ਗੁਰਦੁਆਰੇ ਸੁਧਾਰ ਦਾ, ਕਿਉਂਕਿ ਅੰਮ੍ਰਿਤਸਰ ਜੀ ਦੀ ਸੇਵਾ ਹੋਣੀ, ਸਿੱਖਾਂ ਕੋਲ ਆਉਣੀ ਬਹੁਤ ਜ਼ਰੂਰੀ ਸੀ। ਉਸ ਵਕਤ ਦੇਗ ਲੈ ਕੇ ਆਏ, ਇੱਥੇ ਰੌਲਾ ਪੈ ਗਿਆ। ਇਸ ਵਿੱਚ ਬਾਬਾ ਹਰਕ੍ਰਿਸ਼ਨ ਜੀ, ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਜੀ, ਪ੍ਰੋਫੈਸਰ ਨਿਰੰਜਨ ਸਿੰਘ ਜੀ, ਤੇਜਾ ਸਿੰਘ ਜੀ, ਇਹਨਾਂ ਨੇ ਆ ਕੇ ਪੁਜਾਰੀਆਂ ਨੂੰ ਇਹ ਸ਼ਬਦ ਕਹੇ ਵੀ ਤੁਸੀਂ ਇਹਨਾਂ ਦੀ ਦੇਗ ਦੀ ਅਰਦਾਸ ਕਰੋ। ਉਸ ਵਕਤ ਗ੍ਰੰਥੀ ਸਾਹਿਬ ਜਿਹੜੇ ਸਨ, ਉਹ ਤਾਬਿਆ ਜਿਹੜੇ ਬੈਠੇ ਸਨ, ਉਹਨਾਂ ਦਾ ਨਾਮ ਭਾਈ ਗੁਰਬਚਨ ਸਿੰਘ ਸੀ। ਮੈਂ ਇਹ ਘਟਨਾ 1920 ਦਾ ਜ਼ਿਕਰ ਕਰ ਰਿਹਾ। ਉਹਨਾਂ ਕਿਹਾ ਜੀ ਇਹਨਾਂ ਦੀ ਦੇਗ ਪ੍ਰਵਾਨ ਕਰੋ, ਅਰਦਾਸ ਕਰੋ। ਅੱਗੋਂ ਉੱਤਰ ਮਿਲਿਆ ਜੀ ਨਹੀਂ, ਇਹਨਾਂ ਦੀ ਦੇਗ ਦਾ ਸਮਾਂ ਨਿਕਲ ਚੁੱਕਾ, ਇਹ ਸ਼ੂਦਰ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ। ਅਜੇ ਇਹ ਗੱਲਬਾਤ ਚੱਲ ਰਹੀ ਸੀ ਤੇ ਪ੍ਰੋਫੈਸਰ ਨਿਰੰਜਨ ਸਿੰਘ ਲਿਖਦੇ ਆ, ਇੰਨੀ ਦੇਰ ਨੂੰ ਬਾਹਰੋਂ ਜੈਕਾਰਿਆਂ ਦੀ ਆਵਾਜ਼ ਸੁਣਾਈ ਦਿੱਤੀ, 5 ਜੈਕਾਰੇ ਗਜਾਏ ਗਏ। ਉਹ ਗਜਾਉਣ ਵਾਲੇ ਸਨ ਤੇਜਾ ਸਿੰਘ ਚੂੜਕਾਣਾ ਤੇ ਸਰਦਾਰ ਕਰਤਾਰ ਸਿੰਘ ਝੱਬਰ। ਇਹ ਜੈਕਾਰੇ ਬੁਲਾਉਂਦੇ ਹੋਏ ਅੰਦਰ ਆ ਗਏ, ਅੰਦਰ ਕਹਿੰਦੇ ਨੇ ਕੀਰਤਨ ਰੁਕ ਗਿਆ। ਉਸ ਵਕਤ ਜਦੋਂ ਵਾਰਤਾਲਾਪ ਚੱਲਿਆ ਵੀ ਤੁਸੀਂ ਇਹਨਾਂ ਦੀ ਦੇਖ ਕਿਉਂ ਨਹੀਂ ਸਵੀਕਾਰ ਕਰਦੇ, ਅੰਮ੍ਰਿਤ ਛਕ ਲਿਆ, ਗੁਰੂ ਗੋਬਿੰਦ ਸਿੰਘ ਦੀ ਰਹਿਤ ਬੈਤ ਦੇ ਧਾਰਨੀ, ਗੁਰਮਤ ਜਿਹੜੀ ਏ ਉਹ ਸਿੱਖੀ ਨੂੰ ਮੰਨਦੀ ਏ, ਜਾਤ ਪਾਤ ਨੂੰ ਨਹੀਂ। ਅੱਗੋਂ ਪੁਜਾਰੀ ਨੇ ਉੱਤਰ ਦਿੱਤਾ, ਇਹ ਗੱਲਾਂ ਤੁਸੀਂ ਕਿਸੇ ਹੋਰ ਨੂੰ ਸਮਝਾਇਓ, ਸਾਨੂੰ ਕੋਈ ਪਤਾ ਨਹੀਂ ਕੀ ਕਹਿੰਦਾ ਗੁਰੂ ਗ੍ਰੰਥ ਸਾਹਿਬ, ਜਿਵੇਂ ਟੀਚਰ ਬੰਦਾ ਕਰਦਾ। ਇੱਥੇ ਫਿਰ ਤੇਜਾ ਸਿੰਘ ਚੂੜਕਾਣਾ ਜੋਸ਼ ਕਹਿੰਦਾ ਹੈ, ਅਨਪੜ੍ਹ ਜਿਹਾ ਬੰਦਾ ਸੀ ਜੀ, ਉਹਨੇ ਸਿੱਧੀ ਗੱਲ ਕਹੀ ਵੀ ਅਸੀਂ ਪਿੰਡਾਂ 'ਚ ਰਹਿਣ ਵਾਲੇ ਹਾਂ, ਮੱਝ ਗਾਂ ਜੇ ਨਾ ਮਿਲੇ ਅਸੀਂ ਵੰਡਾ ਪਾ ਕੇ ਵੜੇਵੇਂ ਪਾ ਕੇ ਚੋ ਲੈਂਦੇ ਹਾਂ, ਜੇ ਨਾ ਮਿਲਦੀ ਦਿਸੇ ਵੰਡੇ ਵੜੇਵੇਂ ਨਾਲ ਫਿਰ ਅਸੀਂ ਰੱਸੀ ਪਾ ਕੇ ਵੀ ਚੋ ਲੈਂਦੇ ਹਾਂ, ਜਾਂ ਪੁਜਾਰੀਓ ਬੰਦੇ ਬਣ ਜਾਓ, ਪ੍ਰੇਮ ਨਾਲ ਬਣ ਜਾਓ, ਨਹੀਂ ਤਾਂ ਤੁਹਾਡੀ ਦੂਜੀ ਦੁਆ ਵੀ ਕਰਾਂਗੇ। ਮੈਂ ਬੇਨਤੀ ਕਰਾਂ, ਉਹ ਸ਼ਬਦ ਸਾਰੇ ਲਿਖੇ ਹੋਏ ਆ। ਮੁੱਕਦੀ ਗੱਲ ਕੀ, ਜਦੋਂ ਝਗੜਾ ਵੱਧਦਾ ਦਿਸਿਆ, ਇੱਥੇ ਫਿਰ ਫੈਸਲਾ ਹੋ ਗਿਆ, ਤੇਜਾ ਸਿੰਘ ਪੁੱਚਰ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਪ੍ਰਿੰਸੀਪਲ ਬਾਬਾ ਹਰਕ੍ਰਿਸ਼ਨ ਸਿੰਘ ਜੀ, ਪ੍ਰਿੰਸੀਪਲ ਵਾਹਿਗੁਰੂ ਪ੍ਰੋਫੈਸਰ ਨਿਰੰਜਨ ਸਿੰਘ ਜੀ, ਫਿਰ ਇਹ ਫੈਸਲਾ ਹੋਇਆ ਵੀ ਇੰਜ ਕੰਮ ਕਰੋ, ਗੁਰੂ ਗ੍ਰੰਥ ਸਾਹਿਬ ਕੋਲ ਅਰਦਾਸ ਕਰ ਲਓ, ਜੋ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਦੇਗਾ ਆਪਾਂ ਉਹਨੂੰ ਸਵੀਕਾਰ ਲਵਾਂਗੇ ਦੋਵੇਂ ਧਿਰਾਂ। ਉੱਥੇ ਜੀ ਫਿਰ ਅਰਦਾਸ ਕੀਤੀ ਗਈ, ਅਰਦਾਸੀ ਇਹ ਨਹੀਂ ਕੀਤੀ, ਪ੍ਰੋਫੈਸਰ ਸਾਹਿਬਾਂ ਨੇ ਅਰਦਾਸ ਕੀਤੀ ਗੱਲ 'ਚ ਪੱਲਾ ਪਾ ਕੇ, ਹੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਗੁਰਮਤ ਅਨੁਸਾਰ, ਹੇ ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਸੱਜਣ ਅੱਜ ਸਿੱਖੀ 'ਚ ਪ੍ਰਵੇਸ਼ ਹੋਏ, ਅੰਮ੍ਰਿਤ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਨੂੰ ਮੰਨੇ, ਸਵੀਕਾਰ ਕੀਤਾ, ਪਰ ਪ੍ਰਬੰਧ ਕਹਿ ਰਿਹਾ, ਸਿਸਟਮ ਕਹਿ ਰਿਹਾ ਵੀ ਇਹ ਪ੍ਰਵਾਨ ਨਹੀਂ, ਤੁਸੀਂ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਬੋਲ ਕੇ ਦੱਸੋ ਕਿ ਇਹ ਪ੍ਰਵਾਨ ਹੋ ਗਏ ਆ। ਦੇਖ ਕੋਲ ਪਈ ਸੀ, ਅਰਦਾਸ ਕਰਕੇ ਮੱਥਾ ਟੇਕਿਆ ਤੇ ਗਿਆਨੀ ਗੁਰਬਚਨ ਸਿੰਘ ਜਿਹੜੇ ਤਾਬਿਆ ਬੈਠੇ ਸਨ ਉਹਨਾਂ ਹੁਕਮਨਾਮਾ ਲਿਆ, ਚੁੱਪ ਛਾ ਗਈ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿਣਗੇ। ਹੁਕਮਨਾਮਾ ਆਇਆ, ਸੋਠ ਮਹੱਲਾ 3, दूतकी निगुणियां नू आपे बख्श ले भाई सतगुरु की सेवा लाए सतगुरु की सेवा उत्तम है भाई राम नाम चित लाए हर जियो आपे बख्श मलाए गुण खीण खम अपराधी पूरे सतगुरु लिए रलाए। जदो ये गुरु अमरदास का हुक्मनामा आया ना कि गुण खीण हम अपराधी पूरा सतगुरु लिए रलाए प्यारे उस वक्त अखां विचों जिन्नी संगत सी त्रिप त्रिप करके नीर वगिया आवाज आई कि गुरु ग्रंथ साहिब जी ने इन्हां नूं स्वीकार कर लिया है। उस दिन हरिमंदर साहिब की सेवा चलो इतिहासकार ते कब्जा ही कहिंदे आ ना भी सिखां ने कब्जा कीता। मैं कई वारी कहिंदा कब्जा लफ्ज नहीं शोभदा बहुत चंगी गल है कि जे सेवा लफ्ज वरत्या जाए तो चलो ये नहीं कोई जरूरी कि मेरे कहन ते लफ्ज बदल दिओ पर उस वक्त पंथ दे खत विच गुरमतियां दे खत विच हरिमंदर साहिब दी सेवा आई। इतों बाद जदों इत्थे देग प्रवान हो गई श्री अकाल तख्त साहिब ते गए ते मैं फिर रिपीट कर लगा अकाल तख्त साहिब हरिमंदर साहिब बाबा अटल जी ते तरन तारण दा प्रबंध इक्को सरबराह दे अधीन सी। जदों श्री अकाल तख्त साहिब ते गए जी पुजारी तख्त खला छड़ के चले गए हैरान होवोगे तख्त सुन्या छड़ के चले गए। उत्थे फिर जथे जथा बनाया गया ते सरदार तेजा सिंह जी पुचर उस जथे दे जथेदार बनाए गए। इउं शब्द वरता भी अकाल तख्त साहिब दे पुजारियां तो बाद जिहड़े जथेदार बने वह सन्मानयोग सरदार तेजा सिंह जी पुचर बने। हुण इस तो अगली बेनती हरिमंदर साहिब दे अंदर की हुंदा सी तुसीं हैरान होवोगे। इस परिक्रमा दे विच मूर्तियां इत्थे मतलब इन्ना को घोर पाप हुंदा सी कोई बयान नहीं कर सकता पर सतगुरां दी किरपा नाल इह सेवा मिल गई। हुण मैं आप जी दा दूसरे पासे ध्यान दवाना चाहना एदू पहला झगड़े होए मुकदमे होए बोल बुलारा होया तू तू मैवें पुजारियां विच होई पर किसे सिख नूं मारिया नहीं गया जानी नुकसान नहीं सी होया। उस तों बाद की होया जदों इह सेवा मिल गई ते जिहड़ा सन 1921 आया साल सच एवे के भरिया पिया है सिख गुरुद्वारियां दे शहीदां दीआं कुरबानियां दे नाल। इह साल सिख शहीदां ने जां शब्द वरता सिखां ने शहीद हो के ते जिन्हां नूं तुसीं रोज चेते करदे हो कि गुरुद्वारियां दी सेवा लई कुरबानियां कीतियां धर्म नहीं खा रिहा सिखी केसां सवासां नाल निभाई तिन्हां दी कमाई दा ध्यान धरके खालसा जी बोलो जी वाहिगुरु। जिहड़ा तरन तारण साहिब है सतगुरां दा स्थान गुरु पंचम पातशाह दा इत्थे की घटना वापरी जो सानू समगरी मिली उस अनुसार याद रखियो जिस नूं तरन तारण साहिब कहिंदे जगत तो तारण दी समर्था रखदा तरन तारण है। मैं लफ्ज़ जिहड़े कहांगा इस सरोवर विच इशनान कीतियां कोड़ियां दे कोड़ कट्टे गए ते मन दे कोड़े बंदे इस सरोवर दे विच शराब दीआं बोतलां ठंडियां करके पींदे हुंदे सी इक जे क्योंकि असीं जिन्नी देर तक इह पक्ष नहीं दसांगे इह कहणगे जी काली गए जिवें उस वक्त दे जिहड़ी मीडिया सी खास करके आर्या समाज मीडिया उहनां ने थोड़ा कहा भी सिख शहीद हो गए उहनां ते ही कहा हमलावर होके गए जी। असल च की है तरन तारण साहिब जी इहदी सरोवर दे विच शराब दीआं बोतलां ठंडियां करके पींदे रहे। प्रिंसीपल सतबीर सिंह उहनां ने लिखिआ जदों धीआं पैणा परिक्रमा च जांदियां सन ते पुजारियां दे मुंडे इहनां दे गुंडे शब्द वरता मुंडे की लंघदियां धीआं भैणां नूं गन्ने दीआं गलेरियां चूब के मारदे हुंदे सन जिवें मान लो बीबियां तुरियां जा रहीआं गन्नियां दीआं गलेरियां मारनियां छोटे छोटे पत्थर दे टुकड़े गीटे कट्ठे करके मारने। भाई मोहन सिंह जी वैद उन्हां दे जीवन विच मैं पढ़िया कि जदों पुजारियां नूं जाके समझाना भी तुसीं इह काम ना करो अपने मुंडियां नूं रोको बजुर्गां उन्हां नूं कहना जाके भी इह धीआं भैणां लंघदियां ने इह मजाक करदे ने गन्ने दीआं गलेरियां मारदे ने इह ते शराब इत्थों तक कि उत्थे गिद्दा भी पैंदा हुंदा सी। तरन तारण साहिब दी ड्यूटी दे अगे नाच कराए गए जदों इह कहा गया भी तुसीं पुजारियां नूं अपने मुंडियां नूं रोको इतिहास कहिंदा उह पता है कि बोले मुंडे उन्हां दे ਕਹਿਣ ਲੱਗੇ ਜਿਵੇਂ ਤੁਹਾਡੀਆਂ ਬਾਜ਼ਾਰ ਵਿੱਚ ਦੁਕਾਨਾਂ ਨੇ, ਇਸੇ ਤਰ੍ਹਾਂ ਤਰਨ ਤਾਰਨ ਗੁਰਦੁਆਰਾ ਸਾਡੀ ਦੁਕਾਨ ਹੈ, ਜਿਹਨੂੰ ਧੀ ਭੈਣ ਦੀ ਇੱਜ਼ਤ ਚੰਗੀ ਲੱਗਦੀ ਹੈ ਉਹ ਨਾਂ ਗੁਰਦੁਆਰੇ ਭੇਜਿਆ ਕਰੋ। ਤੁਸੀਂ ਦੇਖੋ ਇਹ ਸ਼ਬਦਾਵਲੀ ਜਿਹੜੀ ਪੜ੍ਹਦੇ ਹਾਂ ਖੂਨ ਖੋਲਦਾ। ਕਹਿੰਦਾ ਸਾਡੀ ਦੁਕਾਨ ਹੈ ਇੱਥੇ ਜੀ, ਮੱਸਿਆ ਦੇ ਮੇਲੇ 'ਤੇ ਇੱਕ ਸਰਦਾਰ ਜੀ ਹੋਇਆ ਸਿੰਘ ਸਭਾ ਦੇ ਮੋਢੀ ਸਰਦਾਰ ਸੰਤ ਸਿੰਘ, ਉਹਨਾਂ ਨੇ ਪ੍ਰਚਾਰ ਕਰਕੇ ਇਹ ਕਿਹਾ ਸੰਗਤ ਵਿੱਚ ਵੀ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ, ਪੰਜ ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ, ਨਿਤਨੇਮੀ ਹੋਣਾ ਜ਼ਰੂਰੀ ਹੈ। ਅਤੇ ਇਹ ਵੀ ਮੈਂ ਆਪ ਨੂੰ ਬੇਨਤੀ ਕਰਾਂ, ਜਿਸ ਦਿਨ ਸ਼੍ਰੋਮਣੀ ਕਮੇਟੀ ਦਾ ਪ੍ਰਾਰੰਭ ਹੋਇਆ, ਇਹ ਚਾਰ ਪੰਜ ਗੱਲਾਂ ਵਿੱਚਾਂ ਬਕਾਇਦਾ ਲਿਖੀਆਂ ਗਈਆਂ ਕਿ ਕਮੇਟੀ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ, ਪੰਜ ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ, ਅੰਮ੍ਰਿਤ ਵੇਲੇ ਉੱਠਣ ਵਾਲਾ ਉੱਠਣਾ ਜ਼ਰੂਰੀ, ਕਮੇਟੀ ਮੈਂਬਰ ਦਾ ਨਿਤਨੇਮੀ ਹੋਣਾ ਬਹੁਤ ਜ਼ਰੂਰੀ, ਅਤੇ ਨਾਲ ਸ਼ਬਦ ਵਰਤਿਆ ਸੀ ਆਪਣੀ ਕਿਰਤ ਕਰਕੇ ਦਸਵੰਧ ਦੇਣ ਵਾਲਾ ਕਮੇਟੀ ਮੈਂਬਰ ਹੋਵੇ। ਬਸ ਇਹ ਗੱਲ ਯਾਦ ਰੱਖਿਓ, ਮੈਂ ਜ਼ਿਆਦਾ ਨਹੀਂ ਕਹਿਣਾ। ਉਸ ਵੇਲੇ ਦੇ ਜਿਹੜੀਆਂ ਗੱਲਾਂ ਸਨ ਅਤੇ ਅੱਜ ਦੇ ਪਰਿਪੇਕ ਵਿੱਚ ਜ਼ਰੂਰ ਚੇਤੇ ਰੱਖਿਓ, ਪੁਜਾਰੀਆਂ ਦੀ ਥਾਂ ਅਸੀਂ ਕਥਾ ਕੀਰਤਨ ਕਰਨ ਵਾਲੇ, ਅਤੇ ਮੈਂਬਰ ਜਿਹੜੇ ਕਮੇਟੀ ਨੇ ਉਹ ਜ਼ਰੂਰ ਜ਼ੇਨ ਝਾਤੀ ਮਾਰਨ। ਮੈਂ ਸਭ ਨੂੰ ਕਹਿੰਦਾ ਅੰਮ੍ਰਿਤਾ ਨਹੀਂ ਹੋਣਾ, ਅੰਮ੍ਰਿਤ ਵੇਲੇ ਉੱਠਣਾ, ਦਸਵੰਧ ਕੱਢਣਾ, ਨਿਤਨੇਮੀ ਹੋਣਾ, ਇਹ ਪੰਜ ਚਾਰ ਗੱਲਾਂ ਉੱਥੇ ਲਿਖੀਆਂ ਗਈਆਂ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਉੱਥੇ ਭਾਈ ਸੰਤ ਸਿੰਘ ਜੀ ਨੇ ਕਹਿ ਦਿੱਤਾ ਵੀ ਅੰਮ੍ਰਿਤ ਛਕਣਾ ਚਾਹੀਦਾ। ਹੋਇਆ ਕੀ ਜੀ, ਉਹ ਤਾਂ ਵਖਿਆਨ ਕਰਕੇ ਚਲੇ ਗਏ, ਉਹਨਾਂ ਦਾ ਬੇਟੀ ਅਤੇ ਬੇਟਾ ਸ਼ਾਮ ਨੂੰ ਤਰਨ ਤਾਰਨ ਸਾਹਿਬ ਦੇ ਮੱਥਾ ਟੇਕਣ ਆਏ, ਪਰਿਕਰਮਾ ਜਾ ਰਹੇ ਸਨ, ਅਤੇ ਪੁਜਾਰੀਆਂ ਦੇ ਬੰਦਿਆਂ ਨੇ ਕਿਹਾ ਉਹ ਇਹ ਸੰਤ ਸਿੰਘ ਦੀ ਕੁੜੀ ਜਾਂਦੀ, ਲਫਜ਼ ਵਰਤੇ, ਉਸ ਮੁੰਡੇ ਨੂੰ ਉਹਦੇ ਬੇਟੇ ਨੂੰ ਪੱਥਰ ਬੰਨ ਕੇ ਸੱਟਿਆ ਗਿਆ ਸਰੋਵਰ 'ਚ, ਉਸ ਬੱਚੀ ਨੂੰ ਅੰਦਰ ਧੂ ਕੇ ਲੈ ਗਏ, ਉਹਨੂੰ ਕਬੂਲ ਬੋਲੇ ਜਾਂ ਕਹਿਆ ਵੀ ਬੇਪਤ ਕੀਤਾ। ਇੱਕ ਹਿੰਦੂ ਲੜਕੀ ਲੰਘੀ, ਉਹਨਾਂ ਵੀ ਅਪਮਾਨ ਕੀਤਾ। ਇੱਥੇ ਸ਼੍ਰੀ ਅਕਾਲ ਤਖਤ ਸਾਹਿਬ, ਮੈਂ ਤੁਹਾਨੂੰ ਅਰਜ਼ ਕੀਤੀ ਵੀ ਸਿੱਖ ਪੰਥ ਦੇ ਸੇਵਾ 'ਚ ਆ ਚੁੱਕਾ ਸੀ, ਇੱਥੇ ਸੇਵਾ ਮਿਲ ਚੁੱਕੀ ਸੀ, ਇੱਥੇ ਆਗੂ ਸਾਰੇ ਬੈਠੇ ਸਨ, ਉਹ ਬੀਬੀ ਸੰਤ ਸਿੰਘ ਦੇ ਘਰੋਂ ਜਿਹਦੇ ਪੁੱਤਰ ਨੂੰ ਸਰੋਵਰ ਸੱਟਿਆ, ਜਿਹਦੀ ਬੱਚੀ ਨੂੰ ਬੇਪਤ ਕੀਤਾ, ਉਹ ਫਿਰ ਅਕਾਲ ਤਖਤ ਸਾਹਿਬ ਦੇ ਥੱਲੇ ਆ ਕੇ ਉੱਚੀ ਸਾਰੀ ਬੋਲੀ। ਉਹਨੇ ਆਗੂਆਂ ਨੂੰ ਕਿਹਾ ਕਿੱਥੇ ਬੈਠੇ ਹੋ ਤੁਸੀਂ, ਤਾਂ ਲੰਘਦੇ ਹੋਏ ਜ਼ਾਲਮ, ਜਦੋਂ ਧੀਆਂ ਬੇਟੀਆਂ ਬੰਨ ਕੇ ਲਿਜਾਂਦੇ ਸਨ ਤੁਸੀਂ ਮਰ ਕੇ ਛਡਾਉਂਦੇ ਰਹੇ, ਅੱਜ ਕਿੱਥੇ ਮਰ ਗਏ ਹੋ, ਤਰਨ ਤਾਰਨ ਵਿੱਚ ਆਹ ਕੁਝ ਮੇਰੇ ਪਰਿਵਾਰ ਨਾਲ ਹੋਇਆ। ਇੱਥੋਂ ਫਿਰ ਸਿੱਖ ਜਾਂਦੇ ਆ ਤਰਨ ਤਾਰਨ ਸਾਹਿਬ। ਮੈਂ ਤਾਂ ਬੇਨਤੀ ਕੀਤੀ ਸਿੱਖ ਗੁਰਦੁਆਰਾ ਮੂਵਮੈਂਟ ਦੇ, ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਜਿਹੜੇ ਦੋ ਸਿੱਖ ਸ਼ਹੀਦ ਨੇ ਉਹ ਤਰਨ ਤਾਰਨ ਸਾਹਿਬ ਹੋਏ ਆ। ਇਹ ਨਨਕਾਣੇ ਸਾਹਿਬ ਦੇ ਸਾਕੇ ਤੋਂ ਪਹਿਲਾਂ ਦੀ ਗੱਲ ਹੈ, ਇਹ ਜਨਵਰੀ ਦੀ ਹੈ, ਉਹ ਫਰਵਰੀ 'ਚ ਹੁੰਦਾ। ਇੱਥੇ ਫਿਰ ਜਦੋਂ ਆਗੂ ਜਾਂਦੇ ਆ, ਜਾ ਕੇ ਉੱਥੇ ਬੈਠ ਜਾਂਦੇ ਆ, ਸਰਦਾਰ ਤੇਜਾ ਸਿੰਘ ਹੋਣੀ, ਝੱਬਰ ਜੀ ਹੋਣੀ, ਜਿੰਨੇ ਵੀ ਉਸ ਵਕਤ ਆਗੂ ਨੇ, ਮਹੰਤ ਪੁੱਛਦੇ ਆ ਕਿਵੇਂ। ਕਹਿਣ ਲੱਗੇ ਸੀ ਕੀਰਤਨ ਸੁਣਨ ਆਏ ਹਾਂ ਅਤੇ ਤੁਹਾਡੀਆਂ ਹਰਕਤਾਂ ਤੋਂ ਜਾਣੂ ਕਰਾਉਣ ਆਇਆ ਵੀ ਇਹ ਕੰਮ ਨਾ ਕਰੋ, ਇਹ ਖੋਜ ਸੀ ਵੀ ਆਪਾਂ ਜਾ ਕੇ ਸੇਵਾ ਸੰਭਾਲ ਲੈਣੀ। ਸਾਰਾ ਦਿਨ ਗੱਲਬਾਤ ਚੱਲਦੀ ਰਹੀ, ਭਾਈ ਮੋਹਨ ਸਿੰਘ ਜੀ ਵੈਦ ਉਹ ਵੀ ਸ਼ਾਮਿਲ ਸਨ, ਪੁਜਾਰੀ ਜਿਹੜੇ ਸਨ ਬੜੇ ਚਲਾਕ ਸਨ, ਇੱਧਰ ਗੱਲਬਾਤ ਕਰੀ ਜਾਣ, ਉੱਧਰ ਤਿਆਰੀ ਕਰੀ ਜਾਣ, ਇਹਨਾਂ ਨੂੰ ਵੀ ਇਹਨਾਂ 'ਤੇ ਹਮਲਾ ਕਰਾਂਗੇ। ਸ਼ਾਮ ਨੂੰ ਮੁੱਕਦੀ ਗੱਲ ਕੀ ਵੀ ਇਹਨਾਂ ਕਹਿ ਦਿੱਤਾ ਜੀ ਚਲੋ ਸਮਝੌਤਾ ਕਰਨੇ ਆ। ਭਾਈ ਮੋਹਨ ਸਿੰਘ ਜੀ ਨੂੰ ਕਿਹਾ ਗਿਆ ਤੁਸੀਂ ਕਾਗਜ਼ ਤਿਆਰ ਕਰਾ ਲਓ, ਅਤੇ ਨਾਲ ਹੱਸ ਕੇ ਪੁਜਾਰੀ ਕਹਿੰਦੇ ਨੇ ਇਹ ਸਾਜਿਸ਼ ਨਹੀਂ, ਸੱਚੀ ਮੁੱਚੀ ਸਮਝੌਤਾ ਕਰਾਂਗੇ। ਮੈਂ ਬੜਾ ਸੰਖੇਪ ਜਿਹਾ ਵਿੱਚੋਂ ਵਿੱਚੋਂ ਇਤਿਹਾਸ ਲੈ ਰਿਹਾ। ਭਾਈ ਮੋਹਨ ਸਿੰਘ ਜੀ ਕਾਗਜ਼ ਲੈ ਕੇ ਚਲੇ ਗਏ, ਉਹਨਾਂ ਨੇ ਬਾਹਰ ਇੰਸਪੈਕਟਰ ਖਲੋਤਾ ਉਹਦੇ ਨਾਲ ਵੀ ਗੱਲ ਕੀਤੀ, ਉਹ ਉੱਧਰ ਸਨ। ਇੱਥੇ ਇੱਕ ਪੁਜਾਰੀ ਸੀ ਹਰਦਿੱਤ ਸਿੰਘ, ਦੀਵਾਨ ਲੱਗਾ ਹੋਇਆ ਸੀ, ਲੈਕਚਰ ਹੋ ਰਿਹਾ ਸੀ, ਇਹਦੇ ਘਰ ਦੇ ਵਿੱਚੋਂ ਫਿਰ ਹੱਥ ਗੋਲੇ ਸੱਟੇ ਗਏ, ਜਿਹਨੂੰ ਹੱਥ ਬੰਬ ਕਹਿੰਦੇ, ਹੱਥ ਗੋਲੇ ਸੱਟੇ ਗਏ, ਸਿੱਖ ਜਿਹੜੇ ਨੇ ਉਹ ਕੁਝ ਜ਼ਖਮੀ ਹੋਏ। ਇਹਨਾਂ ਦੇ ਬੰਦੇ ਸ਼ਰਾਬ 'ਚ ਤੁੱਤ ਹੋਏ, ਪੁਜਾਰੀਆਂ ਦੇ ਬੰਦੇ ਗੁੰਡੇ, ਉਹਨਾਂ ਨੇ ਤਰਨ ਤਾਰਨ ਦਰਬਾਰ ਸਾਹਿਬ ਅੰਦਰ ਬੈਠੇ ਸਿੱਖਾਂ 'ਤੇ ਹਮਲਾ ਕਰ ਦਿੱਤਾ। ਭਾਈ ਖਜਾਰਾ ਸਿੰਘ ਮੱਥਾ ਟੇਕਦਾ ਪਿਆ ਸੀ, ਅਲਾਦੀਨਪੁਰ ਵਾਲੇ, ਜਿਨ੍ਹਾਂ ਦਾ ਦਿਨ ਪਿਛਲੇ ਦਿਨ ਮੇਰਾ ਕਿਹਾ ਕਮੇਟੀ ਨੇ ਮਨਾਇਆ ਹੈ, ਉਹ ਮੱਥਾ ਟੇਕ ਰਿਹਾ, ਉਸਦੇ ਮੱਥੇ ਟੇਕਦੇ ਹੋਏ ਉਹਦੇ ਪੇਟ ਵਿੱਚ, ਉਹਦੇ ਛਾਤੀ ਵਿੱਚ ਛਵੀਆਂ ਮਾਰੀਆਂ ਗਈਆਂ, ਗੰਡਾਸੇ ਮਾਰੇ ਗਏ। ਜਦੋਂ ਰੌਲਾ ਪੈ ਗਿਆ, ਬੱਤੀ ਬੰਦ ਕਰ ਦਿੱਤੀ ਗਈ, ਬੁੱਝ ਗਿਆ, ਹਨੇਰਾ ਹੋ ਗਿਆ। ਜਦੋਂ ਦੁਬਾਰਾ ਆ ਕੇ ਦੇਖਿਆ ਤੇ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਸਾਰਾ ਲਹੂ ਨਾਲ ਭਰਿਆ ਹੋਇਆ ਸੀ, ਖੂਨ ਨਾਲ ਭਰਿਆ ਹੋਇਆ ਸੀ। ਉੱਥੇ ਫਿਰ ਜੀ ਪੁਜਾਰੀਆਂ ਨੇ ਸੱਟਾਂ ਮਾਰੀਆਂ, ਚਲਾ ਕੇ ਨੇ ਸਨ, ਚਲੇ ਗਏ ਆਪਣੇ ਕੁਝ ਬੰਦਿਆਂ ਨੂੰ ਸੱਟਾਂ ਮਰਵਾ ਕੇ। ਇਹਨਾਂ ਨੇ ਇਹਨਾਂ ਸੁਧਾਰਵਾਦੀ ਜਿਹੜੇ ਅਕਾਲੀ ਸਨ ਇਹਨਾਂ ਦੇ ਬਰਾਬਰ ਆਪਣੇ ਪਰਚੇ ਇਹਨਾਂ ਦੇ ਵੀ ਕਰਵਾ ਦਿੱਤੇ। ਖੈਰ ਮੈਂ ਬੇਨਤੀ ਕਰਾਂ ਭਾਈ ਹਜ਼ਾਰਾ ਸਿੰਘ ਦੀਨਪੁਰ ਵਾਲੇ, ਉਹਨਾਂ ਨੂੰ ਇੰਨੀਆਂ ਸੱਟਾਂ ਲੱਗੀਆਂ ਕਿ ਉਹ ਦੂਸਰੇ ਦਿਨ ਸ਼ਹੀਦ ਹੋ ਜਾਂਦੇ ਆ। ਇੱਕ ਸਿੱਖ ਸੀ ਭਾਈ ਹੁਕਮ ਸਿੰਘ ਕੋਟ ਵਸਾਊ, ਕੋਈ ਵਜਾਊ ਕੋਟ ਕਹਿੰਦੇ ਆ, ਗੁਰਦਾਸਪੁਰ ਜ਼ਿਲ੍ਹੇ ਤੋਂ। ਭਾਈ ਹਜ਼ਾਰਾ ਸਿੰਘ ਦੀਨਪੁਰ ਵਾਲੇ ਅਤੇ ਭਾਈ ਹੁਕਮ ਸਿੰਘ, ਹੁਕਮ ਸਿੰਘ ਕੁਝ ਦਿਨ ਬਾਅਦ ਸ਼ਹੀਦ ਹੁੰਦਾ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਦੋ ਸ਼ਹੀਦ ਨੇ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ। ਮੈਂ ਇੱਥੇ ਤਾਂ ਆਪ ਜੀ ਕਹੋਗੀ ਵੀ ਇਹ ਕਿਉਂ ਆਪਾਂ ਆ ਗਏ, ਆਪਾਂ ਤਾਂ ਨਨਕਾਣਾ ਸਾਹਿਬ ਦੇ ਸਾਕੇ ਦੀ ਗੱਲ ਕਰਨੀ, ਇਹਦਾ ਕਾਰਨ ਹੈ। ਭਾਈ ਲਛਮਣ ਸਿੰਘ ਇੱਥੇ ਕੀਰਤਨੀ ਜਥਾ ਲੈ ਕੇ ਆਇਆ ਬੀਬੀਆਂ ਦਾ, ਅਤੇ ਪੁਜਾਰੀਆਂ ਨੇ ਉਹਦਾ ਅਪਮਾਨ ਕੀਤਾ ਸੀ, ਜਿਹੜੇ ਨਨਕਾਣਾ ਸਾਹਿਬ ਸ਼ਹੀਦ ਹੋਏ ਆ, ਪੁਜਾਰੀਆਂ ਨੇ ਉਹਨੂੰ ਅਪਮਾਨਿਤ ਕੀਤਾ, ਇੱਥੋਂ ਚਲੇ ਗਏ। ਅੱਜ ਭਾਈ ਹਜ਼ਾਰਾ ਸਿੰਘ ਜਦੋਂ ਸ਼ਹੀਦ ਹੋ ਗਏ, ਇਹਨਾਂ ਦਾ ਸਰੀਰ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ, ਜਦੋਂ ਇਹਨਾਂ ਦੀ ਬੋਡੀ, ਇਹਨਾਂ ਦੀ ਸਰੀਰ ਆਇਆ, ਸਭ ਤੋਂ ਵੱਡਾ ਇਕੱਠ ਸੀ ਉਸ ਵਕਤ ਇਸ ਸ਼ਹੀਦ ਦੇ ਸਰੀਰ ਨੂੰ ਦੇਖਣ ਵਾਲਿਆਂ ਦਾ, ਕਿਉਂਕਿ ਪਹਿਲਾ ਸ਼ਹੀਦ ਸੀ ਗੁਰਦੁਆਰਾ ਮੂਵਮੈਂਟ ਦਾ, ਦੂਸਰੇ ਭਾਈ ਹੁਕਮ ਸਿੰਘ ਨੇ। ਜਦੋਂ ਸਰੀਰ ਦੇਖਿਆ, ਕਹਿੰਦੇ ਨੇ ਇਹਨਾਂ ਦਾ ਤਨ ਚਿੱਟੇ ਬਸਤਰ ਨਾਲ ਢੱਕਿਆ ਸੀ, ਅਤੇ ਇਹਨਾਂ ਦੀ ਮਾਂ ਕੋਲ ਆਈ। ਸ਼ਬਦ ਸੁਣਨ ਵਾਲੇ ਨੇ ਜੋ ਉਹਨਾਂ ਲਿਖੇ ਨੇ, ਕਹਿੰਦੇ ਉਹਨੇ ਆ ਕੇ ਹਜ਼ਾਰਾ ਸਿੰਘ ਦੇ ਚਿਹਰੇ ਤੋਂ ਉਹ ਚਾਦਰ ਹਟਾਈ, ਉਹਦਾ ਮੱਥਾ ਚੁੰਮ ਕੇ ਕਹਿੰਦੀ, ਵੇ ਮੇਰੇ ਪੁੱਤਰਾ, ਤੂੰ ਮੇਰੇ ਦੁੱਧ ਨੂੰ ਸਫਲ ਕਰ ਦਿੱਤਾ ਹੈ, ਤੇਰਾ ਡੁੱਲਿਆ ਹੋਇਆ ਖੂਨ ਗੁਰਦੁਆਰੇ ਜ਼ਰੂਰ ਆਜ਼ਾਦ ਕਰਾਏਗਾ। ਇਹ ਸ਼ਬਦ ਉਸ ਮਾਤਾ ਨੇ ਕਹੇ। ਭਾਈ ਹਜ਼ਾਰਾ ਸਿੰਘ ਦਾ ਸੰਸਕਾਰ ਹੋਇਆ। ਜਿਸ ਵਕਤ ਇਹ ਦੁਬਾਰਾ ਸੰਗਤਾਂ ਨੂੰ ਮਿਲ ਗਈ ਸੇਵਾ, ਦੀਵਾਨ ਸਜਿਆ, ਉਹਦੇ ਵਿੱਚ ਫਿਰ ਭਾਈ ਲਛਮਣ ਸਿੰਘ ਧਾਰੋਵਾਲ ਆਏ। ਜਿਹੜੇ ਸ਼ਬਦ ਉਹਨਾਂ ਨੇ ਬੋਲੇ ਨੇ ਮੈਂ ਉਹ ਕਹਿ ਕੇ ਸਮਾਪਤੀ ਕਰਾਂਗਾ, ਮੈਂ ਕੱਲ੍ਹ ਨੂੰ ਅੱਗੇ ਡਿਟੇਲ ਨਾਲ ਚੱਲਾਂਗੇ, ਮੈਂ ਥੋੜ੍ਹੀ ਜਿਹੀ ਸ਼ੁਰੂਆਤ ਕਰ ਦਿੱਤੀ। ਅਤੇ ਮੈਂ ਧੰਨਵਾਦ ਕਰਾਂਗਾ ਸਿੰਘ ਸਾਹਿਬਾਨ ਜੀ ਦਾ ਵੀ, ਗਿਆਨੀ ਜਗਤਾਰ ਸਿੰਘ ਜੀ ਦਾ, PTC ਦਾ ਵੀ। ਉਹਨਾਂ ਕਿਹਾ ਵੀ ਤੁਸੀਂ ਸਾਰੀ ਵਿਚਾਰ ਖੁੱਲ੍ਹ, ਇਹ ਮੈਂ ਸਭ ਕੁਝ ਬੇਨਤੀਆਂ ਕਰਨੀਆਂ ਸਨ। ਮੇਰੀ ਇੱਛਾ ਸੀ ਮੈਂ ਪਾਕਿਸਤਾਨ ਜਾਵਾਂ ਅਤੇ ਜੰਡ ਦੇ ਥੱਲੇ ਬੈਠ ਕੇ ਕਥਾ ਕਰਾਂਗਾ, ਪਰ ਭਾਰਤ ਸਰਕਾਰ ਦਾ ਜ਼ੋਰ ਧੱਕਾ ਤੁਸੀਂ ਸਾਰੇ ਸੁਣ ਲਿਆ। ਉਸ ਦਿਨ ਜਿੱਦਣ ਦੀਵਾਨ ਸਜਿਆ, ਫਿਰ ਭਾਈ ਲਛਮਣ ਸਿੰਘ ਆਏ, ਇਹਨਾਂ ਨੇ ਤਰਨ ਤਾਰਨ ਸਾਹਿਬ ਤਕਰੀਰ ਕੀਤੀ, ਹੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੀ ਸ਼ਹਾਦਤ ਨਿਰੋਲ ਸਿੱਖੀ ਲਈ ਹੋਈ, ਤੇਰੀ ਸ਼ਹਾਦਤ ਗੁਰੂ ਗ੍ਰੰਥ ਲਈ ਹੋਈ, ਤੇਰੀ ਸ਼ਹਾਦਤ ਸਿੱਖੀ ਸਿਧਾਂਤ ਲਈ ਹੋਈ। ਮੈਂ ਆਇਆ ਸਾਂ ਕੁਝ ਦਿਨ ਪਹਿਲਾਂ, ਜਿਵੇਂ ਗੁਰੂ ਅਰਜਨ ਦੇਵ ਨੂੰ ਸੰਬੋਧਨ ਕਰ ਰਹੇ ਸਨ ਖਲੋ ਕੇ, ਮੈਂ ਆਇਆ ਸਾਂ ਕੁਝ ਦਿਨ ਪਹਿਲਾਂ ਇਸ ਦਰਬਾਰ ਸਾਹਿਬ ਅੰਦਰ, ਮੈਨੂੰ ਅਪਮਾਨਿਤ ਕੀਤਾ ਗਿਆ, ਕਬੋਲ ਬੋਲੇ ਗਏ, ਹੇ ਸਤਿਗੁਰੂ ਭਾਈ ਹਜ਼ਾਰਾ ਸਿੰਘ ਦੇ ਡੁੱਲੇ ਹੋਏ ਖੂਨ ਨੇ ਤੇਰੇ ਇਸ ਘਰ ਨੂੰ ਵਿਭਚਾਰੀ ਬਦਕਾਰੀ ਪੁਜਾਰੀਆਂ ਤੋਂ ਮੁਕਤ ਕਰਾ ਦਿੱਤਾ। ਮੈਂ ਬੇਨਤੀ ਕਰਨਾ ਆ ਅਗਲੀ ਸ਼ਹੀਦੀ ਨਨਕਾਣਾ ਸਾਹਿਬ ਦੀ ਮੈਨੂੰ ਬਖਸ਼ ਦੇ, ਮੈਂ ਨਰੈਣੂ ਤੋਂ ਆਜ਼ਾਦ ਕਰਾਉਣਾ ਚਾਹੁੰਦਾ। ਇੱਥੇ ਭਾਈ ਸਾਹਿਬ ਨੇ ਇੱਕ ਉਹ ਤਕਰੀਰ ਦੇ ਵਿੱਚ ਇੱਕ ਅਰਦਾਸ ਕੀਤੀ। ਮੈਂ ਬੇਨਤੀ ਕਰਾਂਗਾ, ਇਹ ਬਹੁਤ ਹੌਲਨਾਕ ਸਾਕਾ ਹੈ, ਮੈਂ ਇਸ ਤੋਂ ਅੱਗੇ ਕੱਲ੍ਹ ਨੂੰ ਬੇਨਤੀ ਕਰਾਂਗਾ, ਕਿਉਂਕਿ ਸ਼ਬਦ ਦੀ ਕਥਾ ਵੀ ਆਪਾਂ ਦੀ ਜ਼ਰੂਰੀ ਸੀ। ਅਤੇ ਮੈਂ ਫਿਰ ਤੁਹਾਨੂੰ ਰਿਪੀਟ ਕਰਾਂਗਾ, ਉਸ ਵਕਤ ਦੀ 20 ਫਰਵਰੀ ਨੂੰ ਸਾਕਾ ਵਾਪਰਿਆ ਹੈ, 21 ਫਰਵਰੀ ਨੂੰ ਕਮੇਟੀ ਨੂੰ ਕੁੰਜੀਆਂ ਮਿਲਦੀਆਂ ਨੇ, ਚਾਬੀਆਂ ਮਿਲਦੀਆਂ ਨੇ, DC ਆਉਂਦਾ ਹੈ, 22 ਫਰਵਰੀ ਨੂੰ ਗਵਰਨਰ ਆਉਂਦਾ ਹੈ, ਅਤੇ 23 ਫਰਵਰੀ ਨੂੰ ਸੰਸਕਾਰ ਕੀਤਾ ਜਾਂਦਾ। ਅਜੇ ਕੱਲ੍ਹ ਤੱਕ ਇਹ ਸਾਕਾ ਚੱਲਣਾ, ਇਹ ਸਾਕੇ ਦੀਆਂ ਘਟਨਾਵਾਂ, ਮੇਰੇ ਤੋਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਓ ਇਸ ਵਕਤ ਸਤਿਗੁਰੂ ਦੇ ਆਏ ਇਸ ਬਚਨ ਦੀ ਅਖੀਰਲੀ ਤੁਕ ਦਾ ਪਾਠ ਸਰਵਣ ਕਰੋ ਜੀ।
ਸੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਂਕੋਏ, ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟਹੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।